ਪਿਆਰੀ ਸਤਸੰਗ ਜੀ, ਕੱਲ੍ਹ ਅਸੀਂ 27ਵੇਂ ਸ਼ਲੋਕ ਦੀ ਵਿਚਾਰ ਕੀਤੀ ਸੀ। ਅਸੀਂ ਸਮਝਣ ਦਾ ਯਤਨ ਕੀਤਾ ਸੀ ਕਿ ਜੱਗ ਕੀ ਹੈ, ਜੈਸੇ ਜਲ ਅਤੇ ਬੁਦਬੁਦਾ। ਅਤੇ ਜੱਗ ਇਸ ਬਾਹਰਲੀ ਦੁਨੀਆ ਨੂੰ ਨਹੀਂ ਕਹਿੰਦੇ ਨੇ, ਅਤੇ ਜੱਗ ਅੰਦਰਲੀ ਦੁਨੀਆ ਨੂੰ ਵੀ ਨਹੀਂ ਕਹਿੰਦੇ ਨੇ। ਫਿਰ ਜੱਗ ਕਿਹਨੂੰ ਕਹਿੰਦੇ ਨੇ? ਜੋ ਇਹ ਬਾਹਰਲੀ ਅਤੇ ਮੇਰੀ ਅੰਦਰਲੀ ਦੁਨੀਆ ਦੇ ਵਿਚਕਾਰ ਮੇਰਾ ਮਨ ਹੈ, ਜੋ ਮੇਰਾ ਫੁਰਨਿਆਂ ਦਾ ਘਰ ਹੈ, ਇਸ ਨੂੰ ਜੱਗ ਕਹਿੰਦਾ ਹੈ। ਵੀ ਕ੍ਰੀਏਟ ਅਵਰ ਓਨ ਜੱਗ, ਉਸੇ ਨੂੰ ਸੰਸਾਰ ਕਹਿੰਦੇ ਨੇ। ਸੰਸਾਰ ਇਸ ਦੁਨੀਆ ਨੂੰ ਨਹੀਂ ਕਹਿੰਦੇ ਨੇ, ਇਸ ਵਰਡ ਨੂੰ ਧਾਰਮਿਕ ਦੁਨੀਆ 'ਚ ਸੰਸਾਰ ਨਹੀਂ ਕਹਿੰਦੇ ਨੇ। ਸੰਸਾਰ ਕਹਿੰਦੇ ਨੇ ਜੋ ਮਨੁੱਖ ਨੇ ਆਪਣਾ ਘੜਿਆ ਹੋਇਆ। ਜੇ ਆਪਣਾ ਸੰਸਾਰ ਨਾ ਘੜੇ, ਇਸ ਨੂੰ ਚੈਨ ਸੁੱਖ ਮਿਲ ਸਕਦਾ? ਪਰ ਇਹ ਆਪਣਾ ਇੱਕ ਸੰਸਾਰ ਘੜਦਾ ਹੈ, ਇੱਕ ਝੂਠਾ ਜਿਹਾ, ਜੋ ਇਹਦੇ ਵੱਸ ਨਹੀਂ ਹੈ। ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ, ਅਤੇ ਉਸ ਦੇ ਕਾਰਨ ਇਸ ਨੂੰ ਹੰਕਾਰ ਕਰਨਾ ਪੈਂਦਾ। ਹੰਕਾਰ ਦੇ ਪਿੱਛੇ ਸਾਰੇ ਬਰਾਤੀ ਆ ਜਾਂਦੇ ਨੇ, ਜੋ ਵੀ ਕਾਮ ਕ੍ਰੋਧ ਲੋਭ ਮੋਹ ਅਤੇ ਦੁਨੀਆ ਭਰ ਦੇ ਆਸ਼ਾ ਤ੍ਰਿਸ਼ਨਾ, ਇਹ ਸਾਰੇ ਦੇ ਪਿੱਛੇ ਆ ਜਾਂਦੇ ਨੇ। ਅਤੇ ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਇਸਨੇ ਜਿਹੜਾ ਆਪਣਾ ਸੰਸਾਰ ਘੜਿਆ, ਉਸਨੂੰ ਪਕੜ ਕੇ ਰੱਖਣਾ ਚਾਹੁੰਦੇ ਨੇ। ਉਸਨੂੰ ਪੁਜੈਸਿਵਨੈਸ ਕਹਿੰਦੇ ਨੇ, ਪਕੜ, ਛੁੱਟਣਾ ਨਹੀਂ ਚਾਹੀਏ, ਮਰ ਜਾਏਗੇ, ਛੋੜੇਂਗੇ ਨਹੀਂ। ਬਸ ਇਹ ਲਫਜ਼ ਬੋਲੋ ਜਾਂ ਨਾ ਬੋਲੋ, ਮਨ ਦੇ ਅੰਦਰ ਇਹ ਬਿਰਤੀ ਹੈ, ਇਹੀ ਸੰਸਾਰ ਹੈ। ਮਨ ਦੇ ਅੰਦਰ ਇਹ ਬਿਰਤੀ ਹੈ, ਇਹੀ ਹੰਕਾਰ ਹੈ, ਇਹੀ ਹੋਮੇ ਹੈ। ਅਤੇ ਇਸੀ ਹੋਮੇ ਤੋਂ ਬਚਾਉਣ ਵਾਸਤੇ ਵਾਰ ਵਾਰ ਰੋਜ਼ ਰੋਜ਼ ਅਸੀਂ ਇਸੀ ਟੇਕ ਨੂੰ ਲਗਾ ਰਹੇ ਹਾਂ ਕਿ ਗੁਰੂ ਸਾਹਿਬ ਹਰ 3-4 ਸ਼ਲੋਕਾਂ ਬਾਅਦ ਕਰਨੇ, ਝੂਠੇ ਮਨ ਕਾਂ ਕਰੇ, ਮਦ ਮਾਇਆ ਕੈ ਅੰਧ, ਕਿੱਥੇ ਕਹਿੰਦੇ ਨੇ ਹੰਕਾਰ, ਕਿੱਥੇ ਕਹਿੰਦੇ ਨੇ ਹੋਮੇ। ਵਾਰ ਵਾਰ ਇਸ ਤੋਂ ਛੁਡਾਉਣਾ ਚਾਹੁੰਦੇ ਨੇ ਗੁਰੂ ਪਾਤਸ਼ਾਹ, ਕਿਉਂਕਿ ਹੋਮੇ ਦੀਰਗ ਰੋਗ ਹੈ। ਦਾਰੂ ਵੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਹੁਣ ਕਿਰਪਾ ਦੀ ਡੈਫੀਨੇਸ਼ਨ ਨਿਕਲ ਆਈ ਕਿ ਕਿਰਪਾ ਦਾ ਮਤਲਬ ਹੁੰਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਏ, ਮੀਨਸ ਉਹਨੂੰ ਜੀਵੇ। ਕਿਰਪਾ ਡਸ ਨੋਟ ਮੀਨ ਅਚਾਨਕ ਬੈਠੇ ਹੋਏ ਹਾਂ, ਕੋਈ ਤਪ ਕਰਦੇ ਪਏ ਹਾਂ, ਕੋਈ ਹੁਣ ਅੱਜ ਰੱਬ ਜੀ ਆਪੇ ਕਿਰਪਾ ਕਰਨਗੇ, ਆਪਣਾ ਸਿਸਟਮ ਬਦਲਣਗੇ ਅਤੇ ਮੇਰੇ ਮਨ ਦੀ ਮਰਜ਼ੀ ਪੂਰੀ ਕਰਨਗੇ। ਦਿਸ ਇਜ਼ ਨੋਸ਼ਨ, ਦਿਸ ਇਜ਼ ਸੋ ਕਾਲਡ ਕਿਰਪਾ ਬਾਈ ਪੀਪਲ, ਆਪਣੀ ਮਨ ਦੀ ਸੋਚੀ ਹੋਈ ਕਿਰਪਾ, ਇੰਝ ਹੋ ਗਿਆ। ਪਰ ਰੱਬ ਜੀ ਦੀ ਕਿਰਪਾ ਇਹ ਹੈ, ਉਹਨਾਂ ਨੇ ਗੁਰ ਦਿੱਤਾ ਹੋਇਆ ਸਾਰੀ ਦੁਨੀਆ ਨੂੰ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਅਮੀਰ, ਗਰੀਬ, ਗੋਰਾ, ਕਾਲਾ, ਬਿਨਾਂ ਕਿਸੇ ਵਿਤਕਰੇ ਤੋਂ ਸਭ ਵਾਸਤੇ ਰੱਬ ਜੀ ਨੇ, ਗੁਰ ਪਰਮੇਸ਼ਰ ਏਕੋ ਜਾਨ, ਰੱਬ ਜੀ ਨੇ ਆਪਣਾ ਗੁਰ ਗਿਆਨ ਦੀ ਵਰਖਾ ਕੀਤੀ ਹੋਈ ਹੈ ਲਗਾਤਾਰ। ਜਿਹੜਾ ਮਰਜ਼ੀ ਭਾਂਡਾ ਸਿੱਧਾ ਕਰ ਲਵੇ, ਪਵਾ ਲਵੇ, ਜਿਹੜਾ ਭਾਂਡਾ ਸਿੱਧਾ ਕਰਨ ਵਾਸਤੇ ਉੱਦਮ ਕਰਦਾ ਉਹਦੇ ਭਾਂਡੇ 'ਚ ਪੈ ਜਾਂਦਾ, ਇਸ ਨੂੰ ਗੁਰ ਪ੍ਰਸਾਦ ਕਹਿੰਦੇ ਨੇ, ਇਹ ਉਹ ਕਿਰਪਾ ਹੈ। ਦੁਨਿਆਵੀ ਚੀਜ਼ਾਂ ਪ੍ਰਾਪਤ ਕਰਨ ਦੀ ਕਿਰਪਾ ਦੀ ਗੱਲ ਨਹੀਂ ਚੱਲ ਰਹੀ। ਕੱਲ੍ਹ ਤੱਕ ਇਹਦੇ ਵਿੱਚ ਅਸੀਂ ਸਮਝਿਆ ਸੀ, ਤੂੰ ਸਮਝ ਕੇ ਇਸ ਹੰਕਾਰ ਮਦ ਮਾਇਆ ਕਿ ਅੰਦ ਵਿੱਚ ਤੂੰ ਫਸਿਆ ਹੋਇਆ, ਤੈਨੂੰ ਮਦ ਹੈ, ਹੰਕਾਰ ਹੈ, ਤੂੰ ਆਪਣੀ ਕਿਸੇ ਵੀ ਚੀਜ਼ ਦਾ ਹੰਕਾਰ ਕਰੀ ਫਿਰਦਾ। ਅਤੇ ਇਸ ਤੋਂ ਬਾਅਦ ਮਾਇਆ ਕਾਰਨ ਤਾਵੇ ਹੀ ਮੂਰਖ ਲੋਕ ਅਜਾਨ, ਕੌ ਨਾਨਕ ਬਿਨ ਹਰਭਜਨ ਬਿਰਥਾ ਜਨਮ ਸਿਰਾਨ, ਤੇਰਾ ਜਨਮ ਜ਼ਾਇਆ ਜਾ ਰਿਹਾ ਹੈ। ਅਤੇ ਕੀ ਅਸੀਂ ਕੰਮ ਨਾ ਕਰੀਏ, ਕੀ ਅਸੀਂ ਕਮਾਈਆਂ ਨਾ ਕਰੀਏ, ਕੀ ਅਸੀਂ ਦੁਕਾਨ, ਬਿਜ਼ਨਸ, ਨੌਕਰੀ ਨਾ ਕਰੀਏ, ਕੀ ਪਤਨੀ ਕੰਮ 'ਤੇ ਜਾਏ ਜਾਂ ਘਰ ਰੋਟੀਆਂ ਨਾ ਪਕਾਏ, ਕੱਪੜੇ ਨਾ ਧੋਏ, ਵੋਟੀ ਬੱਚੇ ਨਾ ਪਾਲੀਏ, ਫਿਰ ਜਨਮ ਸਿਰਾਨ ਕਿਵੇਂ ਜਾ ਰਿਹਾ? ਦਰਅਸਲ ਜਨਮ ਸਿਰਾਨ ਇਸ ਕਰਕੇ ਜਾ ਰਿਹਾ ਕਿ ਇੱਕ ਬੜਾ ਕੀਮਤੀ ਕੰਮ ਹੈ ਜਿਹੜਾ ਤੂੰ ਕਰ ਨਹੀਂ ਰਿਹਾ, ਤਾਂ ਤੇਰਾ ਜਨਮ ਜ਼ਾਇਆ ਜਾ ਰਿਹਾ। ਯੂ ਗੋਟ ਦ ਅਪੋਰਚੁਨਿਟੀ ਬਟ ਯੂ ਆਰ ਵੇਸਟਿੰਗ ਇਟ, ਖਿਸਰ ਭਰਿਓ, ਭੂਮ ਭਰ ਡਾਰਿਓ, ਹੱਥ ਵਿੱਚ ਤੈਨੂੰ ਹੀਰਾ ਮਿਲਿਆ, ਤੂੰ ਇਸ ਨੂੰ ਰੇਤ ਵਿੱਚ ਮਿਲਾ ਰਿਹਾ। ਕਿਉਂ? ਤੈਨੂੰ ਹੰਕਾਰ ਹੈ, ਹੰਕਾਰੀ ਹਾਥੀ ਹੁੰਦਾ, ਬੁੱਧੀਮਾਨ ਹਾਥੀ ਹੈ, ਪਰ ਰੇਤ ਉੱਤੇ ਜੇ ਚੀਨੀ ਦਾ ਦਾਣਾ ਡਿੱਗ ਪਵੇ, ਕੀੜੀ ਖਾ ਲੈਂਦੀ ਹੈ, ਹਾਥੀ ਖਾ ਨਹੀਂ ਪਾਉਂਦਾ, ਸੁੰਡ ਨਾਲਾਂ 'ਚ ਕੱਢਦਾ, ਰੇਤ ਆ ਜਾਂਦੀ ਹੈ, ਚੀਨੀ ਦਾ ਸਵਾਦ ਨਹੀਂ ਲੈ ਪਾਉਂਦਾ। ਤੈਨੂੰ ਸਮਝ ਨਹੀਂ ਆ ਰਹੀ, ਤੂੰ ਹੰਕਾਰੀ ਹਾਥੀ ਹੈ। ਇਹ ਸਮਝ ਮਨੁੱਖ, ਵਾਰ ਵਾਰ ਹੰਕਾਰ ਦੀ ਗੱਲ ਕੀਤੀ ਹੈ ਨਾ, ਤਾਂ ਹੀ ਤਾਂ ਸਾਰੀ ਕੁੰਡੀ ਖੁੱਲ੍ਹੇਗੀ। ਜਦੋਂ ਅਸੀਂ ਸਾਰੇ ਸ਼ਲੋਕ ਪੜ੍ਹਾਂਗੇ, ਜਦੋਂ ਬਲ ਛੁੱਟ ਕੇ ਬੰਧਨ ਪਰੇ 'ਤੇ ਪਹੁੰਚਾਂਗੇ, ਉਹ ਸਾਰਾ ਸਾਨੂੰ ਸਾਰੀ ਖੇਡ ਸਮਝ ਆਉਂਦੀ ਚਾਹੀਦੀ। ਸੋ ਅਸੀਂ ਹੰਕਾਰੀ ਹਾਥੀ ਹਾਂ, ਭਾਵੇਂ ਅਸੀਂ ਆਦਮੀ ਜਨਾਨੀ ਮੁੰਡਾ ਕੁੜੀ ਜੋ ਮਰਜ਼ੀ ਹਾਂ, ਹਮ ਜਿਤਨੇ ਮਨੁਸ਼ ਹੈ ਅਗਰ ਹਮ ਹੰਕਾਰ ਮੇਂ ਫਸੇ ਹੋਏ ਤੋ ਹਮ ਹੰਕਾਰੀ ਹਾਥੀ ਹੈ। ਆਪਣੇ ਆਪ ਕੋ ਬਹੁਤ ਅਕਲਮੰਦ ਸਮਝਦੇ ਹੈ, ਬਹੁਤ ਸਿਆਣਾ ਸਮਝਦੇ ਹੈ, ਬੜਾ ਚਤਰ ਸਿਆਣਾ ਸਮਝਦੇ ਹੈ, ਪਰ ਹਾਥੀ ਕੀ ਤਰ੍ਹਾਂ ਕੁੰਚਰ ਇਸ਼ਨਾਨ ਕਰਦੇ ਰਹਿੰਦੇ ਹਾਂ। ਹਾਥੀ ਨਾ ਕੇ ਆਉਂਦਾ ਮਿੱਟੀ ਪਾ ਲੈਂਦਾ ਹੈ, ਬਸ ਕੀ ਹੈ ਹੰਕਾਰ ਦੀ ਮਿੱਟੀ, ਹਉਮੈ ਦੀ ਮਿੱਟੀ, ਸਾਨੂੰ ਪਤਾ ਹੀ ਨਹੀਂ ਹੈ। ਇਸ ਤੋਂ ਛੁੱਟਣਾ, ਦੈਟ ਇਜ਼ ਦਾ ਪਰਪਜ਼ ਆਫ ਹੋਲ ਮਹਿਲਾ ਨੂੰ ਸ਼ਲੋਕ। ਹੁਣ ਕਹਿੰਦੇ ਨੇ ਤੇਰਾ ਜਨਮ ਜ਼ਾਇਆ ਜਾ ਰਿਹਾ, ਤੈਨੂੰ ਕੀਮਤੀ ਇੱਕ ਕੰਮ ਕਰਨਾ ਕਿ ਤੂੰ ਆਪਣੇ ਮਨ ਦਾ, ਆਪਣੇ ਘਰ ਦਾ ਕਾਰਜ ਰਾਸ ਕਰ, ਆਪਣੇ ਇਸ ਹਿਰਦੇ ਘਰ ਦਾ ਕੋਈ ਕੰਮ ਕਰ। ਵੋਟੀ ਬੱਚੇ ਪਾਲਣੇ, ਘਰ ਦਾ ਕੰਮ ਕਰਨਾ, ਜਨਾਨੀਆਂ ਹੋਣ ਭਾਵੇਂ ਮਰਦ ਹੋਣ, ਭਾਵੇਂ ਸੱਸ ਹੋਵੇ, ਭਾਵੇਂ ਨੂੰਹ ਹੋਵੇ, ਭਾਵੇਂ ਮਾਸਟਰ ਹੋਵੇ, ਭਾਵੇਂ ਸਟੂਡੈਂਟ ਹੋਣ, ਭਾਵੇਂ ਅਮੀਰ ਹੋਵੇ, ਭਾਵੇਂ ਗਰੀਬ ਹੋਵੇ, ਭਾਵੇਂ ਨੌਕਰੀ ਵਾਲਾ, ਬਿਜ਼ਨਸ ਵਾਲਾ ਹੋਵੇ, ਜੋ ਮਰਜ਼ੀ ਸਾਰੇ ਕੰਮ ਨੇ, ਕੰਮ ਛੱਡਣੇ ਨਹੀਂ ਹਨ, ਅਸੀਂ ਛੱਡ ਨਹੀਂ ਨਾ ਪਾਉਂਦੇ। ਇਸ ਕਰਕੇ ਆਪਣੂੰ ਪਾਪੀ ਸਮਝਦੇ ਰਹਿੰਦੇ ਹਾਂ, ਫਿਰ ਕੋਈ ਕਰਮ ਕਾਂਡ, ਕੋਈ ਦਾਨ ਪੁੰਨ ਕਰਦੇ ਰਹਿੰਦੇ ਵੀ ਉਹਨਾਂ ਦੇ ਨਾਲ ਮੇਰੇ ਪਾਪ ਲੱਥਣਗੇ, ਭੁਲੇਖਾ। ਪਰ ਜੇ ਸਮਝ ਆ ਜਾਏ ਸਾਰੇ ਜਿਹੜੇ ਕੰਮ ਮੈਂ ਕਰ ਰਿਹਾ ਮੈਨੂੰ ਗਿਲਟੀ ਫੀਲ ਨਹੀਂ ਕਰਨਾ, ਇਹ ਕੰਮ ਤਾਂ ਕਰਨੇ ਹੀ ਹਨ, ਪਰ ਇਹਨਾਂ ਕੰਮਾਂ ਨੂੰ ਕਰਦਿਆਂ ਕਰਦਿਆਂ ਪ੍ਰਿਓਰਿਟੀ ਇਸ ਕੰਮ ਨੂੰ ਦੇਣੀ ਹੈ ਕਿ ਮੈਂ ਬਾਹਰਲੇ ਕਾਰਜ ਕਰਦਾ ਕਰਦਾ ਘਰ ਦਾ ਕਾਰਜ ਸਵਾਰਾਂ। ਇਹ ਜੇ ਨਹੀਂ ਕਰ ਰਿਹਾ ਤੇਰਾ ਜਨਮ ਜ਼ਾਇਆ ਜਾ ਰਿਹਾ, ਲਾਈਫ ਵੇਸਟ ਜਾ ਰਹੀ ਹੈ। ਜਿਵੇਂ ਬਿਜ਼ਨਸਮੈਨ ਹੁੰਦਾ ਨਾ, ਪੁੱਤਰ ਨੂੰ ਕਹਿੰਦਾ ਬੇਟਾ ਕਾਰ ਕੱਢ, 9 ਵਜ ਕਹਿੰਦੇ ਦੁਕਾਨ 'ਤੇ ਜਲਦੀ ਜਾਣਾ, ਪਰ ਦੁਕਾਨ ਜਾਣ ਤੋਂ ਪਹਿਲਾਂ ਸਾਨੂੰ ਹਰ ਹਾਲਤ ਵਿੱਚ ਅੱਜ ਚੈੱਕ ਪਾਸ ਕਰਾਉਣਾ, ਨਹੀਂ ਤਾਂ ਸਾਰੀ ਦੁਕਾਨ ਵੜ ਜਾਏਗੀ, ਬੈਂਕਰਪਟ ਹੋ ਜਾਵਾਂਗੇ। ਰਸਤੇ ਵਿੱਚ ਕਿੱਥੇ ਵੀ ਰੈੱਡ ਲਾਈਟ ਹੋਵੇ ਅਤੇ ਭਾਵੇਂ ਕਿਸੇ ਬੁੱਢੇ ਨੂੰ ਪਾਣੀ ਪਿਲਾਉਣਾ ਪਵੇ, ਅਤੇ ਭਾਵੇਂ ਕੋਈ ਗਰੀਬ ਵਿਚਾਰਾ ਰਸਤੇ 'ਚ ਮਰ ਰਿਹਾ ਹੋਵੇ, ਅਤੇ ਭਾਵੇਂ ਦੁਨੀਆ ਦਾ ਕੋਈ ਇੰਪੋਰਟੈਂਟ ਕੰਮ ਹੋਵੇ, ਭਾਵੇਂ ਆਪਣੀ ਮਾਂ ਨੂੰ ਪਾਣੀ ਦੇਣਾ ਹੋਵੇ, ਨੋ, ਐਵਰੀਥਿੰਗ ਸੈਕੰਡਰੀ, ਪ੍ਰਿਓਰਿਟੀ ਟਾਈਮ ਜ਼ਾਇਆ ਹੋ ਜਾਏਗਾ, ਬੈਂਕ ਪਹੁੰਚਣਾ, ਚੈੱਕ ਪਾਸ ਹੋ ਜਾਏ, ਰਾਈਟ। ਮੈਂ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਕਿ ਜੇ ਟਾਈਮ ਜ਼ਾਇਆ ਨਹੀਂ ਕਰਨਾ ਹਰ ਹਾਲਤ ਵਿੱਚ, ਅੱਜ 9 ਵਜੇ ਚੈੱਕ ਪੈ ਜਾਣਾ ਚਾਹੀਦਾ, ਸਾਈਟ ਉੱਤੇ ਹੋ ਰਿਹਾ, 9 ਵਜੇ ਚੈੱਕ ਪਾਸ ਹੋ ਜਾਏ, ਵਰਨਾ ਪੇਮੈਂਟ ਨਾ ਹੋਈ ਬੈਂਕਰਪਟ ਹੋ ਜਾਵਾਂਗੇ। ਬਸ ਇਸ ਤਰ੍ਹਾਂ ਹੀ ਤੇਰਾ ਜਨਮ ਜ਼ਾਇਆ ਜਾ ਰਿਹਾ, ਪ੍ਰਿਓਰਿਟੀ ਦੇ ਲੈ, ਬਸ ਤੂੰ ਇਸ ਨੂੰ ਪ੍ਰਿਓਰਿਟੀ ਨਹੀਂ ਦਿੰਦਾ। ਅਸੀਂ ਕਹਿੰਦੇ ਹਾਂ ਮੈਂ ਬੱਚੇ ਪੜ੍ਹਾਉਣੇ ਹਨ, ਪ੍ਰਿਓਰਿਟੀ ਕੀ ਹੈ, ਪੜ੍ਹਾਈ, ਗੁਰਬਾਣੀ ਪੜ੍ਹਨੀ ਆ, ਛੋੜੋ ਰਹਿੰਦੇ ਤਾਂ ਕੋਈ ਬਾਤ ਨਹੀਂ, ਜੇ ਬੜਾ ਹੋ ਜਾਏਗਾ ਨਾ ਤਾਂ, ਉਹ ਬੜਾ ਕਦੇ ਹੁੰਦਾ ਹੀ ਨਹੀਂ ਹੈ, ਸਾਰੀ ਉਮਰ ਹੀ ਨਿੱਕਾ ਰਹਿੰਦਾ, ਬੜਾ ਆਉਣ ਦੀ ਵਾਰੀ ਨਹੀਂ ਆਉਂਦੀ। ਬੱਚੇ ਪੜ੍ਹਾਉਣੇ ਆ, ਬੱਚੇ ਪੜ੍ਹ ਗਏ, ਮੈਂ ਪੜ੍ਹਾਉਣ ਵਿੱਚ ਬਿਜ਼ੀ ਹਾਂ, ਮੈਂ ਉਹਨਾਂ ਨੂੰ ਪੜ੍ਹਾਉਣ ਵਾਸਤੇ ਰੋਟੀ ਪਕਾ ਰਹੀ ਹਾਂ, ਮੈਂ ਉਹਨਾਂ ਨੂੰ ਪੜ੍ਹਾਉਣ ਵਾਸਤੇ ਪਿਤਾ ਕਮਾ ਕੇ ਲਿਆ ਰਿਹਾ, ਫਿਰ ਉਹਨਾਂ ਦੇ ਕਿਤਾਬਾਂ ਕਾਪੀ ਲਿਆ ਰਿਹਾ, ਹੁਣ ਉਹਨਾਂ ਦਾ ਹੋਮਵਰਕ ਕਰ ਰਿਹਾ, ਉਹਨਾਂ ਦੇ ਕੱਪੜੇ ਖਰੀਦ ਰਿਹਾ, ਉਹਨਾਂ ਦਾ ਫੈਸਟੀਵਲ ਆ ਗਿਆ, ਉਹਨਾਂ ਦਾ ਹੋਮਵਰਕ ਹੈ, ਹੁਣ ਉਹਨਾਂ ਦਾ ਇਹ ਪ੍ਰੋਜੈਕਟ ਆ ਗਿਆ, ਹੁਣ ਇਹ ਕਰ ਰਿਹਾ, ਇਹ ਸਾਰੇ ਕੰਮ ਨੂੰ ਅਸੀਂ ਪ੍ਰਿਓਰਿਟੀ ਦਿੰਦੇ ਹਾਂ। ਪਰ ਜਿਉਂ ਹੀ ਸਤਿਗੁਰ ਦੀ ਮੱਤ ਲੈਣੀ ਹੋਵੇ, ਸਾਡੀ ਪ੍ਰਿਓਰਿਟੀ ਨਹੀਂ ਹੈ, ਚੈੱਕ ਪਾਸ ਨਹੀਂ ਕਰਾਉਣਾ, ਸਾਨੂੰ ਕੋਈ ਬੈਂਕ ਨਹੀਂ ਪਹੁੰਚਣਾ। ਜਦੋਂ ਇਹ ਪ੍ਰਿਓਰਿਟੀ ਨਹੀਂ ਹੈ, ਤੇਰਾ ਜਨਮ ਜ਼ਾਇਆ ਜਾ ਰਿਹਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਅਤੇ ਜਾਨ, ਜਿਹੜਾ ਮਨੁੱਖ ਇਸ ਸੱਚ ਨੂੰ ਸਮਝ ਲੈਂਦਾ ਔਰ ਇਸ ਦੇ ਉੱਤੇ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ। ਨਿਸ ਦਿਨ ਭਜੈ ਦਾ ਮਤਲਬ ਹੋ ਗਿਆ ਜਿਹੜਾ ਇਸ ਸਤਿਗੁਰ ਦੀ ਮੱਤ ਨੂੰ ਦਿਨ ਰਾਤ ਦ੍ਰਿੜ ਕਰ ਲੈਂਦਾ ਕਿ ਮੈਂ ਇੰਝ ਜੀਣਾ ਹੈ, ਪ੍ਰਿਓਰਿਟੀ 'ਤੇ ਆਪਣੇ ਘਰ ਦਾ ਕੰਮ ਸਵਾਰਨਾ ਹੈ। ਉਹ ਨਾ ਰੂਪ ਰਾਮ ਅਤੇ ਜਾਨ, ਰੱਬ ਜੀ ਦਾ ਰੂਪ ਸਮਝ, ਰੂਪ ਰਾਮ ਭਗਵਾਨ ਦਾ ਰੂਪ ਸਮਝ, ਉਸੇ ਕਿਹਨੂੰ ਕਹਿ ਰਹੇ ਨੇ, ਲੋਕਾਂ ਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਉਹਨੂੰ ਭਗਵਾਨ ਦਾ ਰੂਪ ਸਮਝੋ, ਨਹੀਂ ਆਪਣੇ ਮਨ ਨੂੰ ਕਹਿ ਰਹੇ ਨੇ। ਸੋ ਅਸੀਂ ਸਿੱਖਣਾ ਕਿ ਮੈਂ ਰੂਪ ਰਾਮ ਬਣਨਾ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਮੇਰੇ ਮਨ ਨੂੰ ਕਹਿ ਰਹੇ ਨੇ, ਉਹ ਰੱਬ ਰੂਪ ਹੋ ਜਾਂਦਾ ਮੇਰੇ ਮਨ, ਰੂਪ ਰਾਮ ਅਤੇ ਜਾਨ। ਅਤੇ ਅਸੀਂ ਕੱਲ੍ਹ ਇੱਥੇ ਤੱਕ ਸਮਝ ਚੁੱਕੇ ਸਾਂ ਕਿ ਇਹ ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ, ਇਸ ਨੂੰ ਬਾਰ ਬਾਰ ਪ੍ਰਾਪਤ ਕਰਨਾ ਨਹੀਂ ਪੈਂਦਾ, ਇੱਕ ਵਾਰੀ ਜੇ ਇਸ ਨੂੰ ਪ੍ਰਾਪਤ ਕਰ ਲਈਏ ਉਹ ਕੀ ਹੈ, ਆਤਮਕ ਘਰ ਦਾ ਕਾਜ ਸਵਾਰ ਲੈਣਾ। ਇਹ ਦੁਲੰਭ ਹੈ, ਡਿਫੀਕਲਟ ਹੈ, ਯੂ ਹੈਵ ਟੂ ਅਚੀਵ ਇਟ, ਯੂ ਹੈਵ ਟੂ ਡੂ ਮਿਹਨਤ, ਅਤੇ ਪ੍ਰਾਪਤ ਹੋ ਜਾਏਗਾ। ਇਹ ਇਸ ਤਰ੍ਹਾਂ ਆਸਾਨ ਨਹੀਂ ਹੈ ਵੀ ਤੂੰ ਮਾਲਾ ਫੇਰਦਾ ਰਵੇਂ, ਅੱਖਾਂ ਨੂੰ ਉੱਠ ਕੇ ਤਪ ਕਰਦਾ ਰਵੇਂ, ਇੱਕ ਟੰਗ 'ਤੇ ਖੜਾ ਰਵੇਂ, ਇਸ ਤਰ੍ਹਾਂ ਆਸਾਨੀ ਨਾਲ ਇਹ ਪ੍ਰਾਪਤ ਹੋਣ ਵਾਲਾ ਨਹੀਂ ਹੈ। ਕਿਸ ਤਰ੍ਹਾਂ ਆਸਾਨੀ ਨਾਲ ਪ੍ਰਾਪਤ ਹੋਣ ਵਾਲਾ, ਗੁਰੂ ਪਾਤਸ਼ਾਹ ਜੀ ਨੂੰ ਪੁੱਛੀਏ, ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਕਮਾਉਣਾ ਪਏਗਾ, ਗੁਰ ਕਾ ਸ਼ਬਦ ਕਮਾਏ ਕਰਨਾ ਪਏਗਾ। ਆਤਮਕ ਧਾਰਮਿਕ ਜੀਵਨ ਕਮਾਇਆ ਜਾਂਦਾ, ਕਿਵੇਂ, ਇਹ ਸਰੀਰ ਆ ਮੇਰਾ, ਇਸ ਜੱਗ ਮੈਂ ਆਏ ਕਹਿ ਕਿਆ ਤੂੰ ਦੁਕਰਮ ਕਮਾਇਆ, तू की कर्म कमाया, पैसे कमाए ते तू शरीर पालेंगा। मन दा कारज सवारन वास्ते क्या तू कर्म कमाया, के कर्म कमाया तू शरीर, जा तू जग में आया। ओए समझ, कारज तू सवारिया नहीं, तू दुखी दुखी है। सो जो प्राणी निज दिन भजै रूप राम ते जान, हरजन हर अंतर नहीं नानक साची मान। ओदे और रब दे विचकार कोई दूरी नहीं रहती। अंतर नहीं मतलब है नहीं कि उन्हां दोवां दे विचकार कोई फर्क नहीं है। अंतर नहीं दा मतलब है ओदे और रब दे विचकार दूरी कोई रहिंदी नहीं है, एक मिकता महसूस होंदी है। मेरे मन ओ एक मिकता प्राप्त कर, क्योंकि ओदे दूरी कोई है नहीं है। रब जी नूं मिलन वास्ते एक सेंटीमीटर एक मिलीमीटर भी ट्रैवल करना नहीं पैंदा। इसी करके गुरमत तीरथ नूं मना करदी है। ते ट्रैवल नहीं करना पैंदा, की करना पैंदा, अंदर जाना पैंदा। बस अंदर ऐ हो गए, अंदर अपने अंदर का कार्य सवार लिया, उत्थे रब जी बैठे ने। अंतर नहीं, रब जी दे नाल कोई अंतर नहीं। हरजन हर अंतर नहीं नानक साची मान, इसनू सच मान लै, यही सच है। मन माया मैं फद रहे हो बिसरियो गोबिंद नाम। मन माया मैं फद रहे हो, असी माया तो बचना सी। ऐ मैं पैसा माया दुनियावी चीज़ों की गल नहीं कर रहा, लेकिन असी उस दे हंकार तो बचना सी। हंकार तो बचण वास्ते फोका हंकार करन वास्ते जड़ियाँ चीज़ां असी अचीव करते रहते हैं, उस हंकार तो बचना सी। उस हंकार तो नहीं बचे, बल्कि धार्मिक स्थानों पर तीर्थां ते जा जाके वही दुनियावी चीज़ों की मांग करन लग पे। तो गुरु पातशाह कहंदे ने मैं ते तीर्थ जाना चाहता सी, आप इन्हां कोलों छुट्टण वास्ते तीर्थ जाओ तो हों हों करते पंडित पूछो तो माया राते। हुण जिहड़ा माया राते उत्थे बैठा है मिडल मैन सो कार्ड, भावें किसी भी धार्मिक स्थान पर किसी भी दुनिया के, जेकर वो अखौती धार्मिक स्थान बना के वो विचकार मिडल मैन बैठा है और वो माया राते है, वो तुहानू कहेगा इंज करो इंज माया आ जाएगी, इंज करो इस तरह करो तुहाडी होर कमाइयां वध जाणगियां। तो माया राते आप इस करके माया राते सिखांदा है। तो मन माया मैं फद रहे हो फसया होया, इस तो बचना सी। जेकर तू बाहरली माया के हंकार तो बचना चाहता है तो बाहरले खजाने के बदले मन के खजाने कमा लै। मन का खजाना कमा लेंगा तो की होएगा, खावें खर्चें रल मिल भाई तोट ना आवै वध दो जाई। हुण तुसी कदी नोटिस करना, जेड़ा इंसान दिनों दिन अमीर होंदा जाएगा वो माइजर ते कंजूस होंदा जाएगा, पकड़ वधदी जाएगी। इस करके उहदी कंजूसी वधदी जाएगी। इसनू असी लफज दिता है उहदी आत्मा की कंगालता वधदी जाएगी। क्यों खर्चे वंड छक्या एवें कमाए ने, वंडन वास्ते लोगों को देिए तो वह वंडेगा नहीं। वंड छक वाला सदगुणी जीवन जीवेगा नहीं। पर जिदे कोल अंतर का खजाना है, अंदर का मन का खजाना है, वह जिन्ना वंडेगा उतना वधेगा, जिन्ना वंडेगा उतना वधेगा। ये इसकी खेड है। खावें खर्चे रल मिल पाई तोट ना आवे वध दो जाई, ये वधदा ही जाता है। जितना तुसी किसे नाल मिठा बोलो तुहाडे नाल दूजे मिठा बोलते हैं, पर सच्चे वाला मिठा बोलना, ठगी वाला नहीं। मिठा बोल के गेम नहीं चलानी, अंदर का खजाना फायदा नहीं होएगा। बाहरले फायदे हो सकते हैं, मिठा बोल के ठग लवो, मिठा बोल के हेराफेरी कर लो, मिठा बोल के पैसे लैके ना दो, मिठा बोल के तुसी बाहरलों किसी नूं बेवकूफ बना सकते हो। अंदर का खजाना खाली रहेगा, अंदर बैंकरप्सी रहेगी, लोन कोई मिलेगा नहीं, ब्याज ही ब्याज देना भी पड़ेगा। सो खावें खर्चा समझना, माया का आधार असी समझे सी कल कि मन का आधार की है तो माया का आधार की है, वर्सिज भजन का आधार। भजन का आधार की हो गया सतगुर की मत अनुसार सदगुणी जीवना नू जीना। भजना भजना मीनस खाना, खा लै रब्बी गुण। अंदर का खजाना वो कमाना है, वो तो खेड रह ही गई, उन्हें आप फैसला करना अपना अंदर का खजाना मैं कमाना सी। सो इस करके तेरा जन्म सिरान जाया जा रहा, सोच बीत जाए जन्म अकाज रे। काज होंदा काम चंगा काम, अकाज होंदा निकम्मा काम। अनफ्रूटफुल एक्सरसाइज तेरा जन्म जाया जा रहा। हुने अनफ्रूटफुल एक्सरसाइज कमाइयां करना, दुकाना ते बैठना, वोटी बच्चे पालना, पढ़ाइयां करना नहीं है। अनफ्रूटफुल एक्सरसाइज है कि इन्हां सारियां नूं करदियां करदियां तू अपना टाइम स्केड्यूल नहीं ठीक तरह कर रहा कि अंदर का काज सवार ला, इस करके तेरा टाइम जाया जा रहा। हुण जिहड़ा बंदा ना वोटी बच्चे पाले और ना पढ़ाइया करे ना रोटी पकाए कुछ भी ना करे पेड़ थले बैठा रहे, पर उहदा भी जन्म जाया जा रहा है जे अंदर का काज नहीं सवार। इहदा मतलब बाहरले कम्मां दी गल नहीं चल रही, उन्हां नूं कंडैम नहीं किया जा रहा। डोंट क्रिटिसाइज दैम, धार्मिक दुनिया में उन्हां नूं निखिद क्रिटिसाइज कंडैम किया जाता है, यही तो सारी खेड है। वो क्रिटिसाइज करनगे, वो कंडैम करनगे, असी गिल्टी फील करांगे, वो दान लै लैणगे, असी गिल्टी फील करांगे, वो सारा साढ़े वास्ते मिडल मैन बन जाएंगे। यू फील गिल्टी, तुम अपने आप को बीमार लंगड़ा समझो, तभी तो मैं बैसाखी देने आऊँगा ना। सो एक खेड ऐसी रची गई है धार्मिक दुनिया में मिडल मैन वालों। मैं अचानक वो सीन याद आ गया कि सवेरे सवेरे हनेरे वेले दोनों भरा काम से निकले, तो एक भरा पिंड के कोने पर बैठ गया, कहिंदा तू पहला हुआ घंटे बाद मैं जावांगा। सो वो दोनों भरा जॉइंट पार्टनरशिप बिजनेस करते हैं, पता लगा की करते हैं, जिहड़ा भरा पहला गया वो सारे लोगों के शीशियां उत्ते तारकोल सुट आंदा है, सुट्टी जाता है, लोग सुते हुए सारे दे बारियां ते तार कोल सुट सुट के चला जाता है। घंटे बाद दूजा भरा आता है, हुण ये जाके उत्थे चुप करके बैठ जाता है, दोनों शामी घर कट्ठे जाएंगे। दूजा भरा आता है, तार कोल साफ करा लो, तार कोल साफ करा लो। सो पहला गंद पाया, फिर सफाई के पैसे लै ले। बस इस तरह ही पहला सानू गिल्टी फील कराते हैं, कम कर दियो, वोटी बच्चे पालते रहते हो, पापी हो, टैक्स की हेराफेरी कर दियो, नकम्मे हो, नरकां नू जाओगे, इस तरह कहते रहते हैं। मैं उन्हां दी टोन च बोल रहा, जदों सानू इंज कहते हैं असी गिल्टी फील करते हैं, फिर वो सानू सफाई का मिडलमैन भी आ जाता है, सफाई करा लो, स्वर्ग ले लो, जम्मो से छुटकारा दिला दूंगा, सीधा स्वर्ग की सीट ले दूंगा। बस यही खेड समझनी है असी कि मेरा जन्म जाया जा रहा, मैं अपने बारे सोचना। मन माया मैं फद रहे हो, बिसर हो गोबिंद नाम, कहो नानक बिन हर भजन जीवन कौने काम, देख तेरा जीवन किस काम। तेरा जीवन इस काम ते है कि तू शरीर पालना, वोटी बच्चे घर अपना पालना, ये वास्ते नौकरी दुकान पढ़ाई सब कुछ करना है, लेकिन तेरा जीवन तेनों इस करके मिलया है कि ए करते करते नाल हाथ पाँव कर काम सब चीत निरंजन नाल, सारे काम काज कर लेकिन रब जी दे नाल जुड़िया रह, अपना जीवन दा काज ऐसा बना लै, अपना सवार लै, इनू प्रियोरिटी दे, वरना तेरा जीवन किस काम। कोई बच्चा स्कूल जाए ना, रोज़ जाए फिर भी पढ़ाई जीरो आवे, फिर रिपोर्ट कार्ड जीरो आए, एक साल दो साल दस, असीं उन्हूं कहांगे की पढ़ाई करना है, तेरी पढ़ाई किस काम, जीवन कौने काम। सानूं इह समझा रहे कि तू करी जाना, निरंतर पाठ भी करता, निरंतर गुरुद्वारे भी जाना, मंदिर मस्जिद भी जाना, रब का नाम भी लैंदा, राम राम अल्लाह अल्लाह वाहगुरु वाहगुरु ही करता, पर तेरा जीवन कौने काम जे तू इतों नहीं संवार काज घर का हिरदे का मन का। सो उन्हू सोच, उन्हू समझ। अगला श्लोक, प्राणी राम ना चेते ही मद माया कै, अंध माया के हंकार अन्ना हो कौ नानक हर भजन बिन, परत ताएं जम फंद, तेनू जम दे फंदे पए हुए हन। जे तू ये काज सवार दा नहीं है तो तेनू जम जम की है, असी हुण समझी जा रहे हंकार, हंकार दा फंदा, जिहड़ा कल असी समझिया सी ना, वड्डा हुआ दुनीदार, गल संगल कत चलाया। जिस इंसान नू ये समझ आ जाएगी कि मैं वड्डा दुनीदार नहीं बन, मैं गल फंदा जिहड़ा जमदा पिया ये मैं नहीं पवाना, तो जे गुण होन तां कट्टियां, वह है फंदा कट देगा, उनू आपे ही बोतियां कमाइया दी वड्डा वड्डा बनन दी रहेगी नहीं। तुसी उहदी जड़ ही वड्ड दित्ती ना, उहदी इंटेंशनस, उहदी डिजायरस, उहदी क्रेविंग टू अर्न मोर। वड्डा हुआ दुनीदार, गल संगल कत चलाया, जिन्ना वड्डा होएगा उन्ने ज़्यादा कार्ड आएंगे, उन्हें ज़्यादा पार्टियां ते जाना पेगा, जिन्ना वड्डा होएगा उन्हें ज़्यादा ब्याह शादियां ते शो ऑफ करना पेगा। यही मैं सुन के हैरान रह गया हफ्ता पहला कि डैथ प्रोग्राम ते उन्होंने शोशा करने वास्ते 40 डिशिज दे रोटी रखी, डैथ प्रोग्राम ते वड्डा दुनीदार। ते अमेरिका मैं सुनता सी, ओ वीर जी तुसी उन्हां दे भोग ते जाना है, मैं क्या हाँ जी, ਕਹਿੰਦੇ ਉਹਨਾਂ ਦੇ ਭੋਗ ਤੋਂ ਪਹਿਲਾਂ ਜਿਹੜਾ ਕੱਲ੍ਹ ਉਹਨਾਂ ਦੀ ਐਸ਼ੇਜ਼ ਨੂੰ ਜਿਹੜਾ ਪ੍ਰਵਾਹ ਕਰਨਗੇ। ਇਹਨਾਂ ਨੇ ਡਿਸਾਈਡ ਕੀਤਾ ਅਸੀਂ ਇੰਡੀਆ ਨਹੀਂ ਜਾਵਾਂਗੇ। ਇਹਨਾਂ ਨੇ ਨਾ $700 ਦਾ ਸ਼ਿਪ ਦਾ ਕਿਰਾਇਆ ਪੇ ਕੀਤਾ ਕਿ ਉਹਤੇ ਦੇ ਅੰਦਰ ਜਾ ਕੇ ਡੀਪ ਸੀ ਅੰਦਰ ਜਾ ਕੇ ਅਸੀਂ ਪ੍ਰਵਾਹ ਕਰਾਂਗੇ। ਕਿਆ ਬਾਤ ਹੈ ਬਈ, ਵੱਡਾ ਦੁਨੀਦਾਰ ਗੱਲ ਸੰਗਲ ਸੰਗਲ ਕੀ ਹੈ, ਇੰਨਾ ਜ਼ਿਆਦਾ ਕਮਾਵਾਂਗੇ ਤਾਂ ਹੀ ਤਾਂ ਇਹ ਸੰਗਲ ਰਹੇਗੀ ਕਾਮਯਾਬ। ਸੋ ਵੱਡਾ ਦੁਨੀਦਾਰ ਜਮ ਫੰਦਾ ਤੈਨੂੰ ਪੈਂਦਾ ਰਹੇਗਾ ਬਾਰ ਬਾਰ, ਇਸ ਹੰਕਾਰ ਤੋਂ ਬਚ। ਅੱਜ ਇਸ ਤੋਂ ਅੱਗੇ ਕਹਿੰਦੇ ਨੇ ਇਸ ਤੋਂ ਬਚ, ਨਹੀਂ ਤਾਂ ਤੈਨੂੰ ਫਾਈ ਪਈ ਰਹੇਗੀ, ਤੈਨੂੰ ਸੁੱਖ ਨਹੀਂ ਮਿਲੇਗਾ। ਨਾਓ ਨੈਕਸਟ, ਸੁੱਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਈ। ਜੋ ਅਸੀਂ ਸੁੱਖ ਬਣਾਏ ਹੋਏ ਹਨ ਇਹਨਾਂ ਦੇ ਸਾਥੀ ਬਹੁਤ ਹਨ। ਤੁਹਾਡੇ ਘਰ ਏਅਰ ਕੰਡੀਸ਼ਨ ਨਹੀਂ ਹੈ, ਮੈਂ ਤੁਹਾਡੇ ਘਰ ਨਹੀਂ ਆਉਣਾ, ਇਤਨੀ ਗਰਮੀ ਹੁੰਦੀ ਹੈ। ਸਾਡੇ ਕੋਲ ਕਾਰ ਹੈ, ਜ਼ਿਆਦਾ ਸਾਡੇ ਨੇੜੇ ਆਉਣਗੇ, ਤਾਂ ਸਾਡੇ ਸਾਰੇ ਸੁੱਖ ਦੇਖ ਕੇ ਲੋਕ ਸਾਡੇ ਘਰ ਆਉਂਦੇ ਹਨ। ਜਿਉਂ ਜਿਉਂ ਤੂੰ ਇਹ ਬਾਹਰਲੇ ਸੁੱਖਾਂ ਦੇ ਸਾਧਨ ਜੁਟਾਏਗਾ, ਇਹਨਾਂ ਦੇ ਫਰੈਂਡ ਮਿੱਤਰ ਜ਼ਿਆਦਾ ਬਣ ਜਾਣਗੇ। ਸੁੱਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਹੁਣ ਸੁੱਖ ਤਾਂ ਬਾਹਰਲੇ ਦੁਨਿਆਵੀ ਸੁੱਖ ਜਿਹੜੇ ਨੇ ਇਹਨਾਂ ਵਿੱਚ ਤਾਂ ਤੁਹਾਡੇ ਬੜੇ ਸਾਰੇ ਰਿਸ਼ਤੇਦਾਰ ਬਣ ਜਾਣਗੇ, ਤੁਸੀਂ ਜਿਹੜਾ ਜਿਹਾ ਗਰੀਬੜੇ ਹੋ ਜਾਓ। ਹੁਣ ਐਸੀਆਂ 'ਚ ਕੀਤਾ ਲਿਵਿੰਗ ਟ੍ਰੈਜਰੀ 'ਚ ਅਸੀਂ ਵਿਆਹ ਸ਼ਾਦੀਆਂ 'ਤੇ ਲੋਕਾਂ ਨੂੰ ਪੈਸੇ ਲਿਫਾਫੇ ਨਹੀਂ ਦਿੰਦੇ। ਨੋ ਲਿਫਾਫੇ, ਨੋ ਸ਼ੋ ਆਫ, 101 ਜਾਂ 501 ਉਹਦੇ ਵਿੱਚ ਪਾਉਣ ਦਾ ਕੋਈ ਚੱਕਰ ਨਹੀਂ, ਕੋਈ ਮੁਸ਼ਕਲ ਨਹੀਂ। ਆਓ ਸਿੱਧਾ ਅੰਦਰ ਆਓ, ਸ਼ਬਦ ਬਾਣੀ ਸੁਣੋ, ਬੀ ਫਰੀ। ਲੇਕਿਨ ਜਦੋਂ ਅਸੀਂ ਇਹ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਉਸ ਪ੍ਰੈਕਟਿਸ ਵਿੱਚ ਸਾਰੇ ਲਿਵਿੰਗ ਟ੍ਰੈਜਰ ਦੇ ਮੈਂਬਰਸ ਨੇ ਇਹ ਸ਼ੁਰੂ ਕਰ ਦਿੱਤਾ ਵੀ ਫਿਰ ਅਸੀਂ ਉਹਨਾਂ ਨੂੰ ਵੀਰ ਜੀ ਕੀ ਦਈਏ ਗਿਫਟ, ਤਾਂ ਕੋਈ ਦੇਣ ਦਾ ਚਿੱਤ ਕਰਦਾ ਹੀ ਹੈ ਨਾ। ਤਾਂ ਇਹਨਾਂ ਸਾਰਿਆਂ ਨੇ ਡਿਸਾਈਡ ਕਰ ਲਿਆ ਵੀ 4-4, 6-6 ਟੇਪਾਂ ਜਾਂ 2-2 ਕਿਤਾਬਾਂ ਨਾਲ ਅਸੀਂ ਦੇ ਦਿਆਂਗੇ। ਉਹਨਾਂ ਦਾ ਖਜ਼ਾਨਾ ਸਾਰੀ ਉਮਰ ਨਹੀਂ ਮੁੱਕਦਾ, 101 ਜਾਂ 1,00,000 ਮੁੱਕ ਜਾਣਗੇ, ਇਹ ਖਜ਼ਾਨਾ ਕਦੀ ਨਹੀਂ ਮੁੱਕੇਗਾ, ਆਤਮਿਕ ਖਜ਼ਾਨਾ ਹੈ ਨਾ। ਉਹ ਕਹਿੰਦੇ ਤੁਸੀਂ ਸਭ ਤੋਂ ਵਧੀਆ ਗਿਫਟ ਦਿੱਤਾ। ਲੇਕਿਨ ਜੇ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਪੈਸੇ 'ਤੇ ਨਹੀਂ ਦੇਣੇ, ਅਸੀਂ ਲਿਫਾਫਿਆਂ ਦੀ ਗੇਮ ਵਿੱਚ ਨਹੀਂ ਪੈਣਾ, ਤਾਂ ਫਾਇਦਾ ਪਤਾ ਕੀ ਹੋਇਆ, ਲੋਕਾਂ ਨੇ ਬੁਲਾਉਣਾ ਛੱਡਤਾ। ਸੁੱਖ ਮੈਂ ਬਹੁਤ ਸੰਗੀ ਪਏ, ਲੋਕਾਂ ਬੁਲਾਉਣਾ ਛੱਡਤਾ, ਸਾਡਾ ਪੇਟ ਹੁਣ ਖਰਾਬ ਨਹੀਂ ਹੁੰਦਾ। ਲੋਕ ਜਾਂਦੇ ਰਹਿੰਦੇ ਨੇ, ਡਰਦੇ ਰਹਿੰਦੇ ਨੇ, ਕੋਲੈਸਟਰੋਲ ਵੱਧ ਗਿਆ ਯਾਰ, ਸ਼ੂਗਰ ਹੈ ਯਾਰ, ਫਿਰ ਵੀ ਜਾ ਕੇ ਕੁਛ ਤਾਂ ਖਾਣਾ ਪੈਂਦਾ, ਆਪਣੀ ਮੌਜ ਛੁੱਟ ਗਿਆ। ਹੁਣ ਲੋਕ ਕਹਿੰਦੇ ਨੇ ਉਹ ਯਾਰ ਉਹਨੂੰ ਕਾਰਡ ਭੇਜਾਂਗੇ, ਰੱਬ ਦਾ ਸ਼ੁਕਰ ਹੋਏਗਾ ਉਹ ਆ ਹੀ ਜਾਏ ਤਾਂ ਚੰਗਾ, ਉਹਦੀ ਪ੍ਰੈਜੈਂਸ ਹੀ ਬਹੁਤ ਹੈ, ਤੁਸੀਂ ਆ ਜਾਇਆ ਕਰੋ, ਲੈਣ ਦੇਣ ਦੇ ਚੱਕਰਾਂ 'ਚ ਨਾ ਪਿਆ ਕਰੋ। ਜਦੋਂ ਕਾਰਡ ਦੇ ਨਾਂ ਦੇ, ਮੈਂ ਕਿਹਾ ਕਾਰਡ ਵੀ ਮੈਨੂੰ ਨਾ ਦਿਓ, ਮੈਨੂੰ ਤੁਸੀਂ ਇਨਫੋਰਮ ਕਰ ਦਿਓ, ਮੈਨੂੰ ਕਿਸੇ ਕੋਲੋਂ ਉੜਦੇ ਕਾਂ ਕੋਲੋਂ ਵੀ ਪਤਾ ਲੱਗਿਆ, ਚਿੜੀ ਕੋਲੋਂ ਵੀ ਪਤਾ ਲੱਗਿਆ, ਮੈਂ ਆਪੇ ਆ ਜਾਵਾਂਗਾ, ਲੈਣਾ ਦੇਣਾ ਕੁਛ ਨਹੀਂ। ਨਾ ਉਹ ਦੇ ਹੈਵ ਐਕਸੈਪਟਿਡ ਇਟ, ਜੇ ਆ ਕੱਲ੍ਹ ਹੀ ਕਰ ਲੈਣਾ, ਅਤੇ ਵੇ ਹੁਣ ਨਾ ਉਪਚਾਰੀ ਆ। ਹੁਣ ਸੁੱਖ ਮੈਂ ਬਹੁਤ ਸੰਗੀ ਪਏ ਵਾਲੀ ਜਾਨ ਛੁੱਟ ਗਈ, ਪਰ ਸਭ ਜਗ੍ਹਾ ਜਾਂਦੇ ਵੀ ਹਾਂ, ਪਰ ਹੁਣ ਉਹ ਬਾਹਰਲੇ ਜਿਤਨੇ ਨੇ ਨਾ, ਤੁਸੀਂ ਕਦੇ ਇਹਨੂੰ ਕਰਕੇ ਦੇਖਣਾ, ਤੁਹਾਡੇ ਜਿਤਨੇ ਰਿਸ਼ਤੇਦਾਰ ਮਿੱਤਰ ਨੇ ਨਾ, ਸਾਰੇ ਉਹਨਾਂ ਦੇ ਝੂਠੇ ਹੀ ਮਿੱਤਰਤਾ ਨਾ ਝੜਦੀ ਜਾਏਗੀ, ਤੁਹਾਨੂੰ ਸੱਚੇ ਮਿੱਤਰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਸੋ ਸੁੱਖ ਮੈਂ ਬਹੁਤ ਸੰਗੀ ਪਏ, ਬਾਹਰਲੇ ਤਾਂ ਹੈ ਹੀ ਹੈ, ਲੇਕਿਨ ਅੰਦਰਲੇ ਵੀ ਕੋਈ ਖੇਡ ਹੈ। ਜੇ ਤੂੰ ਇਹਨਾਂ ਵਿਕਾਰਾਂ ਨੂੰ ਖਵਾਉਂਦਾ ਰਹਿੰਦਾ, ਸੱਪਾਂ ਨੂੰ ਦੁੱਧ ਪਿਲਾਉਂਦਾ ਰਹਿੰਦਾ, ਕਾਮ ਕ੍ਰੋਧ ਲੋਭ ਅਹੰਕਾਰ ਨੂੰ, ਅਸੀਂ ਜਿਹੜੀ ਵੋਲਿਊਮ 2 ਪੁਸਤਕ ਕੱਢ ਰਿਹਾ ਸੀ ਉਹਦੇ ਵਿੱਚ ਇਸ ਸ਼ਲੋਕ ਦੇ ਅਰਥ ਕਰਨ ਦਾ ਯਤਨ ਕੀਤਾ, ਉਹਦੇ ਵਿੱਚ ਅਸੀਂ ਇਹ ਪੜ੍ਹਿਆ ਸੀ, ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ। ਤਾਂ ਇਹਦੇ ਅਰਥ ਕੀਤੇ ਜਾਂਦੇ ਹਨ ਕਿ ਜੋ ਤੈਨੂੰ ਮੁੱਕਾ ਮਾਰੇ ਤੂੰ ਉਹਨੂੰ ਮੁੜ ਕੇ ਨਾ ਮਾਰ। ਪਰ ਅਸੀਂ ਸੋਚਿਆ ਜੇ ਆਰਡਰ ਕੀਤਾ ਹੁੰਦਾ ਤਾਂ ਮਾਰੇ ਨਾ ਹੁੰਦਾ, ਮਾਰੀ ਆਉਂਦਾ। ਅੱਗੇ ਕਹਿੰਦੇ ਨੇ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣਾ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਹੁਣ ਤੁਸੀਂ ਇਹ ਪ੍ਰੈਕਟਿਸ ਕਰ ਸਕਦੇ ਹੋ, ਜੇ ਅਸੀਂ ਇਹ ਪ੍ਰੈਕਟਿਸ ਨਹੀਂ ਕਰ ਸਕਦੇ ਆਪਣੇ ਆਪ ਨੂੰ ਅਧਰਮੀ ਔਰ ਗਿਲਟੀ ਫੀਲ ਕਰਨ ਲੱਗ ਪੈਂਦੇ ਹਾਂ ਕਿ ਜਿਹੜਾ ਸਾਨੂੰ ਮੁੱਕਾ ਮਾਰੇ ਉਹਨੂੰ ਪੜ੍ਹ ਕੇ ਮਾਰਨਾ ਵੀ ਨਹੀਂ ਔਰ ਫਿਰ ਉਹਦੇ ਘਰ ਜਾ ਕੇ ਪੈਰ ਵੀ ਉਹਦੇ ਚੁੰਮਣੇ ਹਨ। ਨੋਬਡੀ ਡਜ਼ ਦਿਸ ਪ੍ਰੈਕਟਿਸ। ਇਫ ਦਿਸ ਪ੍ਰੈਕਟਿਸ ਕੈਨ ਨਾਟ ਬੀ ਡਨ, ਤਾਂ ਗੁਰਬਾਣੀ ਸੱਚ ਹੈ, ਜੇ ਗੁਰਬਾਣੀ ਸੱਚ ਹੈ ਤਾਂ ਦੈਨ ਦਿਸ ਪ੍ਰੈਕਟਿਸ ਕੈਨ ਬੀ ਡਨ, ਇਟ ਇਜ਼ ਪੋਸੀਬਲ ਹਾਊ ਟੂ ਲਿਵ ਔਨ ਇਟ। ਤਾਂ ਅਸੀਂ ਉਹਦੇ ਅਰਥ ਲੱਭ ਰਹੇ ਸਾਂ ਤਾਂ ਸਾਨੂੰ ਇੰਝ ਲੱਗਾ ਵੀ ਇਹਦੇ ਅਰਥ ਇੰਝ ਬਣਦੇ ਹਨ, ਅਸੀਂ ਕੋਈ ਫਾਈਨਲ ਵਰਜ਼ਨ ਨਹੀਂ ਦੇਣਾ ਆ। ਲਿਖਤੀ ਇੰਝ ਹੈ ਕਿਤਾਬਾਂ 'ਚ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਲਿਖਿਆ ਤਾਂ ਇਹਨੂੰ ਜੀਵਿਆ ਜਾ ਸਕਦਾ, ਅਤੇ ਜੇ ਜੀਵਿਆ ਜਾ ਸਕਦਾ ਤਾਂ ਅਸੀਂ ਇਹਦੇ ਅਰਥ ਸਮਝੀਏ ਕਿ ਅਗਲੇ ਪਿਛਲੇ ਸ਼ਲੋਕ ਤਾਂ ਸਾਰੇ ਵਿਕਾਰਾਂ ਬਾਰੇ ਚੱਲ ਰਹੇ ਨੇ। ਹੁਣ ਫਰੀਦ ਜੀ ਕਹਿ ਰਹੇ ਨੇ, ਫਰੀਦਾ ਤੈਨੂੰ ਅੰਦਰੋਂ ਜਿਹੜੇ ਇੱਕ ਵਿਕਾਰ ਮੁੱਕੀਆਂ ਮਾਰਦੇ ਨੇ ਉਹਨਾਂ ਨੂੰ ਨਾ ਮਾਰੇ, ਘੁੰਮ, ਸਵਾਲ ਪੁੱਛ ਰਹੇ ਨੇ ਤਿੰਨਾਂ ਨੂੰ, ਘੁੰਮ ਕੇ ਪਰਤ ਕੇ ਰਿਟੈਲੀਏਟ ਵੀ ਨਹੀਂ ਕਰਦਾ। ਕੰਮ ਸਤਾਏ ਕੰਮ 'ਚ ਖਚਤ ਹੋ ਜਾਂਦਾ, ਕ੍ਰੋਧ ਸਤਾਏ ਕ੍ਰੋਧ 'ਚ ਖਚਤ ਹੋ ਜਾਂਦਾ, ਲੋਭ ਸਤਾਏ ਲੋਭ 'ਚ ਖਚਤ ਹੋ ਜਾਂਦਾ। ਜੋ ਤੈ ਮਾਰਨ ਮੁੱਕੀਆਂ ਤੈਨੂੰ ਰੋਜ਼ ਅੰਦਰੋਂ ਦੁਖੀ ਕਰਦੇ ਨੇ, ਤਿੰਨਾਂ ਨਾ ਮਾਰੇ ਘੁੰਮ। ਔਰ ਉੱਤੋਂ ਹੋਰ ਬਲੰਡਰ ਮਿਸਟੇਕ ਕਰਦਾ ਨੈਲੇ ਅਤੇ ਦੈਲਾ, ਉਹ ਕਿ ਆਪ ਨੜਾ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਹੋਰ ਤੂੰ ਵਿਕਾਰਾਂ ਨੂੰ ਸੱਪਾਂ ਨੂੰ ਦੁੱਧ ਪਿਲਾਈ ਜਾਂਦਾ। ਜਿਤਨਾ ਅਸੀਂ ਆਪਣੇ ਅੰਦਰਲੇ ਵਿਕਾਰਾਂ ਨੂੰ, ਇਸ ਦੇਹੀ ਮੈਂ ਪੰਜ ਚੋਰ ਵਸਿਆ ਕਾਮ ਕ੍ਰੋਧ ਲੋਭ ਅਹੰਕਾਰਾ, ਅੰਮ੍ਰਿਤ ਲੁੱਟੈ, ਮਨਮੁੱਖ ਨਹੀਂ ਬੁੱਝੈ, ਸਮਝਦਾ ਨਹੀਂ ਹੈ, ਤੂੰ ਹੋਰ ਉਹਨਾਂ ਨੂੰ ਕਹੀ ਜਾਂਦਾ। ਜਿਸ ਦਾ ਆਮ ਸਾਰੀ ਦੁਨੀਆ 'ਚ ਕਹਾਵਤ ਬਣ ਗਈ ਹੈ, ਕਾਮ ਬਾਰੇ, ਕ੍ਰੋਧ ਬਾਰੇ, ਪਤੀ ਪਤਨੀ ਬਾਰੇ, ਇਹ ਸਾਰੀਆਂ ਜਿਤਨੀਆਂ ਵੀ ਗੱਲਾਂ ਨੇ ਉਹਨਾਂ ਵਿੱਚ ਅਸੀਂ ਕਾਮ ਨੂੰ ਕ੍ਰੋਧ ਨੂੰ ਹੋਰ ਹਵਾ ਦੇਈ ਜਾ ਰਹੇ ਹਾਂ। ਅਤੇ ਜਦੋਂ ਇਹ ਸਾਰਾ ਕੁਛ ਹੋਈ ਜਾ ਰਿਹਾ ਤਾਂ ਇਹ ਅਸੀਂ ਉਹਨਾਂ ਨੂੰ ਹੋਰ ਦੁੱਧ ਪਿਲਾਈ ਜਾ ਰਹੇ ਹਾਂ, ਉਹ ਸਾਡੇ ਮਿੱਤਰ ਬਣੇ ਹੋਏ। ਸੁਖਮੈ ਬੋਸੰਗੀ ਪਏ, ਤੇਰੇ ਅੰਦਰ ਦੇ ਕਾਮ ਕ੍ਰੋਧ ਮਕਾਰ ਜਿਹੜੇ ਤੈਨੂੰ ਤੇਰਾ ਜੀਵਨ ਖੁਆਰ ਕਰ ਰਹੇ ਨੇ, ਉਹਨਾਂ ਨੂੰ ਤੂੰ ਠੀਕ ਤਰੀਕੇ ਨਾਲ ਚੈਨਲ ਨਹੀਂ ਕਰ ਪਾ ਰਿਹਾ, ਅਤੇ ਉਹ ਤੇਰੇ ਸੰਗੀ ਬਣੇ ਹੋਏ ਨੇ। ਦੁੱਖ ਮੈਂ ਸੰਗ ਨਾ ਕੋਏ, ਦੁੱਖ ਮੈਂ ਸੰਗ ਨਾ ਕੋਏ ਦਾ ਮਤਲਬ ਹੋ ਗਿਆ ਜੇ ਤੂੰ ਉਹਨਾਂ ਨੂੰ ਕਾਬੂ ਕਰ ਲਵੇਂ ਤਾਂ ਫਿਰ ਉਹ ਤੇਰਾ ਸਾਥ ਨਹੀਂ ਦਿੰਦੇ ਨੇ, ਲੇਕਿਨ ਜੇ ਤੂੰ ਉਹਨਾਂ ਨੂੰ ਗੁਰਮਤ ਗੁਰੂ ਦੀ ਮਤ ਅਨੁਸਾਰ ਹਸਤੀ ਸਿਰ ਜਿਉਂ ਅੰਕਸ਼ ਹੈ ਐਰਨ ਜਿਉਂ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲਏ। ਫਿਰ ਸ੍ਰਿਸ਼ਟ ਕੀ ਹੋ ਗਿਆ? ਇਹ ਦੁਨੀਆ ਨਹੀਂ, ਸ੍ਰਿਸ਼ਟ ਹੋ ਗਈ ਇਹ ਮੇਰਾ ਤਨ, ਇਹ ਮੇਰਾ ਮਨ, ਇਹ ਸਾਰੀ ਸ੍ਰਿਸ਼ਟੀ ਦਾ ਰਾਜ ਮੈਨੂੰ ਸਮਝ ਆ ਗਿਆ, ਤੂੰ ਇਸ ਨੂੰ ਕਾਬੂ ਕਰ ਸਕਣਾ। ਫਿਰ ਸੁੱਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਸਾਡੇ ਫਿਜ਼ੀਕਲ ਰਿਸ਼ਤੇਦਾਰ ਜਿਹੜੇ ਨੇ ਜੰਮ ਫੰਦ ਤੋਂ ਸਾਨੂੰ ਛੁੜਾ ਨਹੀਂ ਸਕਦੇ ਨੇ, ਇਸ ਕਰਕੇ ਸੁੱਖ ਵੇਲੇ ਸਾਡਾ ਸਾਥ ਦਿੰਦੇ ਨੇ। ਜਦੋਂ ਜੰਮ ਫੰਦ ਮੈਨੂੰ ਪੈਂਦਾ, ਦੁੱਖ ਜਦੋਂ ਪੈਂਦਾ, ਹੰਕਾਰ ਦਾ ਫੰਦਾ ਜਦੋਂ ਮੈਨੂੰ ਪੈਂਦਾ, ਸਾਥ ਨਹੀਂ ਦੇ ਪਾਉਂਦੇ ਨੇ। ਜਦੋਂ ਮੈਨੂੰ ਹੰਕਾਰ ਚੜ੍ਹਿਆ ਹੋਏ, ਮੇਰੀ ਸੱਕੀ ਮਾਂ ਮੇਰੇ ਕੋਲ ਖੜ੍ਹੀ ਹੈ, ਪਰ ਜੇ ਮੈਨੂੰ ਕੋਈ ਸੇਕ ਪਹੁੰਚ ਰਿਹਾ, ਉਹ ਚਾਹੇ ਕਿ ਇਹਨੂੰ ਸੇਕ ਨਾ ਪਹੁੰਚੇ, ਪਰ ਜਿਹੜਾ ਮੇਰਾ ਅੰਦਰ ਮੈਨੂੰ ਤੀਨੇ ਤਾਪ ਸਤਾ ਰਹੇ ਨੇ, ਜਿਹੜਾ ਮੈਨੂੰ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਸਤਾ ਰਿਹਾ, ਮੇਰੀ ਸੱਕੀ ਮਾਂ ਮੇਰੇ ਕੋਲ ਖੜ੍ਹੀ, ਮੇਰੀ ਹੈਲਪ ਨਹੀਂ ਕਰ ਸਕਦੀ, ਬਾਹਰਲੇ ਰਿਸ਼ਤੇਦਾਰ ਹੈਲਪ ਨਹੀਂ ਕਰ ਸਕਦੇ ਨੇ। ਇਸ ਤਰ੍ਹਾਂ ਹੀ ਇਹ ਸਾਰੇ ਵਿਕਾਰ ਰਿਸ਼ਤੇਦਾਰ ਵੀ ਸਾਡੇ ਬਣੇ ਹੋਏ ਨੇ, ਇਹ ਵੀ ਜੰਮ ਫੰਦ ਤੋਂ ਸਾਨੂੰ ਛੁਡਾ ਨਹੀਂ ਸਕਦੇ ਨੇ। ਦੁੱਖ ਮੈਂ ਸੰਗ ਨਾ ਕੋਏ, ਸੋ ਦੁੱਖ ਦੀ ਡੈਫੀਨੇਸ਼ਨ ਬਣ ਗਈ ਵੈਨ ਵੀ ਆਰ ਕੌਟ ਬਾਈ ਜੰਮ। ਜੀਂਦੇ ਜੀ, ਜਦੋਂ ਜੀਂਦੇ ਜੀ ਅਸੀਂ ਜੰਮਾਂ ਦੇ ਵਸ ਪੈ ਜਾਂਦੇ ਹਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਇਹ ਜੰਮ ਫੰਦਾ ਸਾਡੇ ਵਾਸਤੇ ਦੁੱਖ ਹੋ ਗਿਆ। ਇਸ ਦੁੱਖ ਨੂੰ ਕੱਟਣ ਵਾਸਤੇ ਗੁਰੂ ਪਾਤਸ਼ਾਹ ਹਉਮੈ ਦਾ ਰੋਗ ਕੱਟਣਾ ਚਾਹੁੰਦੇ ਨੇ। ਇਹ ਸਭ ਤੋਂ ਵੱਡਾ ਦੁੱਖ ਹੈ, ਅਤੇ ਸਭ ਤੋਂ ਵੱਡਾ ਸੁੱਖ ਹੋ ਗਿਆ ਕਿ ਹਉਮੈ ਨੂੰ ਕੱਟ ਲਵੇ ਅਤੇ ਵਿਜ਼ਡਮ ਅਨੁਸਾਰ ਜੀ ਸਕੇ। ਸੋ ਸਭ ਸੁੱਖਦਾਤਾ ਰਾਮ ਹੈ। ਬਾਹਰ ਦੀ ਮਟੀਰੀਅਲ ਵਰਲਡ ਦੀ ਕੋਈ ਗੱਲ ਨਹੀਂ ਚੱਲ ਰਹੀ। ਆਮ ਕਹਾਵਤ ਹੈ, ਭਗਵਾਨ ਕੇ ਘਰ ਮੇਂ ਦੇਰ ਹੈ ਅੰਧੇਰ ਨਹੀਂ ਹੈ, ਇਹ ਬਿਲਕੁਲ ਝੂਠੀ ਕਹਾਵਤ। ਇਹ ਮੈਟੀਰੀਅਲ ਵਰਲਡ ਦੀਆਂ ਦਾਤਾਂ ਪ੍ਰਾਪਤ ਕਰਨ ਵਾਸਤੇ ਕਹਾਵਤ ਬਣਾਈ ਗਈ ਹੈ, ਲੇਕਿਨ ਰੱਬ ਜੀ ਦੇ ਘਰ 'ਚ ਬਿਲਕੁਲ ਦੇਰੀ ਨਹੀਂ ਹੈ। ਇਹ ਕਰੇ ਸੋ ਇਹ ਕਰ ਪਾਏ, ਇਮੀਜੀਏਟਲੀ ਉਸੇ ਵੇਲੇ ਨਿਬੇੜਾ ਹੋ ਜਾਂਦਾ ਹੈ। ਭੈੜਾ ਸੋਚ, ਫੰਦਾ ਪੈ ਗਿਆ। ਫਰਜ਼ ਕਰੋ ਮੈਂ ਇੱਕ ਮਿਸਟਰ ਐਕਸ ਹੈ, ਮਿਸਟਰ ਐਕਸ ਦਾ ਮੈਂ ਕੋਈ ਭੈੜ ਕਰਨਾ ਚਾਹੁੰਦਾ, ਉਹਨੂੰ ਮਾਰਨਾ ਚਾਹੁੰਦਾ ਜਾਂ ਉਹਨੂੰ ਧੋਖਾ ਦੇਣਾ ਚਾਹੁੰਦਾ ਜਾਂ ਕੁਛ ਵੀ ਮਾੜਾ ਕੰਮ ਦੁਨੀਆ ਦਾ ਮੈਂ ਕਰਨਾ ਚਾਹੁੰਦਾ, ਮਿਸਟਰ ਐਕਸ ਨੂੰ ਪਤਾ ਹੀ ਨਹੀਂ। ਮਿਸਟਰ ਐਕਸ ਆਰਾਮ ਨਾਲ ਸੁੱਤਾ ਹੋਇਆ, ਪਰ ਮੈਂ ਸੋਚਿਆ, ਸੋਚਣ ਸਾਰ ਮੈਨੂੰ ਜੰਮ ਦਾ ਫੰਦਾ ਹੈ, ਗੇੜ ਪੈ ਗਿਆ। ਹੁਣ ਕੀ ਹੈ, ਮੈਂ ਦਿਨੇ ਰਾਤੀ ਇਸ ਖੇਡ ਵਿੱਚ, ਇਸ ਖੇਡ ਨੂੰ ਪਲੇਅ ਕਰਨ ਵਾਸਤੇ, ਇਸ ਐਕਸ਼ਨ ਨੂੰ ਅੰਜਾਮ ਦੇਣ ਵਾਸਤੇ ਉਹ ਰੋਂਗ ਡਿਸਟਰਕਟਿਵ ਨਿਕੰਮੇ ਕੰਮ ਦੀ ਪਲਾਨਿੰਗ ਕਰ ਰਿਹਾ। ਜਿਹੜੀ ਮੈਂ ਪਲਾਨਿੰਗ ਕਰ ਰਿਹਾ ਨਾ, ਇਹੀ ਤਾਂ ਮੈਂ ਫਸ ਗਿਆ, ਇਹੀ ਤਾਂ ਮੈਂ ਫਸ ਗਿਆ। ਇਹ ਜਿਹੜਾ ਮੈਂ ਫਸ ਗਿਆ ਨਾ, ਇਸ ਫਸੇ ਦੇ ਬਾਰੇ ਕੋਈ ਨਹੀਂ ਜਾਣਦਾ, ਅੰਦਰ ਵਾਲੇ ਰੱਬ ਜੀ ਜਾਣਦੇ ਨੇ। ਉਸ ਵੇਲੇ ਫੈਸਲਾ ਕਰਦੇ ਨੇ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਤੂੰ ਦੂਰ ਹੋ ਗਿਆ, ਰੱਬ ਜੀ ਤੋਂ ਦੂਰ ਹੋ ਗਿਆ ਉਸੇ ਵੇਲੇ ਸੋਚਣ ਸਾਰ ਕਿਸੇ ਦਾ ਮਾੜਾ ਸੋਚਣਾ ਕਿਸੇ ਦੀ ਨਿੰਦਾ ਕਰਨਾ ਉਸ ਤੋਂ ਬਾਅਦ ਐਕਸ਼ਨ ਕੋਈ ਲਵੋ ਜਾਂ ਨਾ ਲਵੋ ਇੱਥੇ ਸੋਚ ਫੁਰ ਗਈ ਨਾ ਰੱਬ ਜੀ ਨੇ ਉਸੇ ਵੇਲੇ ਐਕਸ਼ਨ ਲੈ ਲਿਆ ਜਿਉਂ ਹੀ ਸਾਡੇ ਅੰਦਰ ਵਾਇਰਸ ਆਉਂਦਾ ਸਾਡੀ ਬਾਡੀ ਬਿਮਾਰ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਭੈੜੇ ਖਿਆਲ ਦਾ ਵਾਇਰਸ ਅੰਦਰ ਆ ਜਾਣਾ ਸਜ਼ਾ ਆਜ ਹੁਣੇ ਇੱਥੇ ਅਭੀ ਹੈ ਜਿਸ ਇਨਸਾਨ ਨੂੰ ਇਹ ਸਮਝ ਆ ਜਾਂਦਾ ਉਹ ਕਹਿੰਦਾ ਮੈਂ ਨਿੰਦਾ ਨਹੀਂ ਕਰਨੀ ਉਹਦਾ ਕੁਛ ਵਿਗਾੜ ਸਕਾਂ ਨਾ ਸਕਾਂ ਲੋਕ ਮੰਨਣ ਨਾ ਮੰਨਣ ਮੇਰਾ ਵਿਗੜ ਜਾਏਗਾ ਮੇਰਾ ਬੇੜਾ ਗਰਕ ਹੋ ਗਿਆ ਮੈਂ ਨਹੀਂ ਕਰਨੀ ਮੈਂ ਕਿਸੇ ਬਾਰੇ ਭੈੜਾ ਸੋਚਿਆ ਮੇਰੀ ਬਾਡੀ ਖਰਾਬ ਹੋ ਜਾਏਗੀ ਆਈ ਡੋਂਟ ਵਾਂਟ ਟੂ ਪੋਲਿਊਟ ਮਾਈ ਦਿਮਾਗ ਮੇਰੀ ਅਕਲ ਮੇਰੀ ਮਤ ਨੂੰ ਮੈਂ ਬੁੱਧੀ ਨੂੰ ਪੋਲਿਊਟ ਨਹੀਂ ਕਰਨਾ ਚਾਹੁੰਦਾ ਮੈਨੂੰ ਕੋਈ ਲੋੜ ਨਹੀਂ ਹੈ ਜਿਸ ਬੀਬੀ ਨੂੰ ਦੂਜੀ ਬੀਬੀ ਫੋਨ ਕਰਦੀ ਹੈ ਨੀ ਭੈਣ ਸੁਣਿਆ ਉਹਨਾਂ ਦੀ ਧੀ ਨੱਸ ਗਈ ਹੈ ਸੁਣਿਆ ਉਹਨਾਂ ਦੀ ਨੂੰਹ ਨੇ ਅੱਜ ਕੀਤਾ ਸੁਣਿਆ ਅੱਜ ਕੀ ਕੀਤਾ ਮੈਂ ਰੀਸੈਂਟਲੀ ਇੱਕ ਡਰਾਮਾ ਵੀ ਦੇਖਿਆ ਉਹਦੇ ਵਿੱਚ ਉਹ ਬਾਰ ਬਾਰ ਸੁਣਾਓ ਨਾ ਅੱਜ ਤੁਮਨੇ ਕੁਛ ਵੀ ਨਹੀਂ ਬਤਾਇਆ ਫਿਰ ਕਿਆ ਹੋਆ ਬਹੂ ਕੇ ਸਾਥ ਕਿਆ ਹੋਆ ਉਹ ਕਹਿੰਦੀ ਨਹੀਂ ਅਭੀ ਮੇਰੇ ਪਾਸ ਬਤਾਓ ਨਾ ਕੁਛ ਤੋਂ ਬਤਾ ਦਿਉ ਨਾ ਫਿਰ ਦਿਨ ਮੈਂ ਮੇਰੇ ਕੋਲ ਟਾਈਮ ਹੀ ਨਹੀਂ ਮਿਲੇਗਾ ਤੁਹਾਰਾ ਬਹੂ ਕੇ ਸਾਥ ਆਜ ਫਿਰ ਕਿਆ ਹੋਆ ਜਿਹੜੀਆਂ ਗੱਲਾਂ ਕਰਦੇ ਬਿਖਵਾਤ ਜਿਹੜਾ ਕੱਲ੍ਹ ਅਸੀਂ ਸਮਝਿਆ ਸੀ ਸੁਣਾਏ ਨਾ ਉਹਨੂੰ ਕਹੀਏ ਮੇਰੇ ਕੰਪਿਊਟਰ ਦਿਮਾਗ ਦੇ ਕੰਪਿਊਟਰ ਵਿੱਚ ਮੈਮਰੀ ਦੀ ਜਗ੍ਹਾ ਘੱਟ ਹੈ ਮੈਂ ਗੰਦ ਨਹੀਂ ਪਾਉਣਾ ਚਾਹੁੰਦੀ ਨਹੀਂ ਪਾਉਣਾ ਚਾਹੁੰਦਾ ਮੈਨੂੰ ਨਾ ਸੁਣਾਓ ਮੈਨੂੰ ਕੋਈ ਸ਼ਬਦ ਵਿਚਾਰ ਸੁਣਾਓ ਲੋਕ ਟਾਈਮ ਕੱਢ ਕੱਢ ਕੇ ਨਿੰਦਾ ਵਾਸਤੇ ਬਹਿੰਦੇ ਨੇ ਕਦੇ ਛੁੱਟੀਆਂ ਹੋਣ ਨਾ ਆਓ ਬੈਠੇਂਗੇ ਨਿੰਦਾ ਕਰੇਂਗੇ ਸਾਰੇ ਸ਼ਹਿਰ ਕੀ ਕਿਤਾਬੇ ਖੋਲ੍ਹੇਂਗੇ ਜਦੋਂ ਦੁਕਾਨ 'ਤੇ ਨੌਕਰ ਕੰਮ ਕਰ ਰਹੇ ਹੋਣ ਉੱਥੋਂ ਮਾਲ ਜਾ ਰਿਹਾ ਹੋਏ ਚੈੱਕ ਆ ਗਿਆ ਸਭ ਕੁਛ ਸ਼ਾਹ ਜੀ ਦੁਕਾਨ 'ਤੇ ਵਿਹਲੇ ਬੈਠੇ ਨੇ ਫੋਨ ਹਾਂ ਵੀ ਸੁਣਾਓ ਫਿਰ ਉਹਦਾ ਦੇਖਿਆ ਉਹਨਾਂ ਵਿਹਲੇ ਬੰਦਿਆਂ ਦਾ ਕੰਮ ਹੁੰਦਾ ਹੈ ਜਿਸ ਨੇ ਆਪਣੇ ਕਾਰਜ ਸਵਾਰਨਾ ਹੈ ਪ੍ਰਿਓਰਿਟੀ 'ਚ ਹੈ ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਕਿਉਂਕਿ ਉਹਨੂੰ ਪਤਾ ਲੱਗਿਆ ਇਹਦੇ ਨਾਲ ਮੇਰੀ ਬਾਡੀ ਖਰਾਬ ਹੋ ਜਾਂਦੀ ਮੇਰਾ ਅੰਤਰਾਤਮਾ ਖਰਾਬ ਹੋ ਜਾਂਦਾ ਮੇਰੇ ਪੋਲਿਊਸ਼ਨ ਆ ਜਾਂਦਾ ਅੰਦਰ ਮੈਂ ਐਂਟੀਵਾਇਰਸ ਲਗਾ ਦਿੱਤਾ ਮੈਂ ਕੁਛ ਵੀ ਅੰਦਰ ਨਹੀਂ ਆ ਦਿੰਦਾ ਸਤਿਗੁਰ ਦੀ ਮਤ ਦਾ ਐਂਟੀਵਾਇਰਸ ਲਗਾ ਲੈਣਾ ਜੇ ਐਂਟੀਵਾਇਰਸ ਨਹੀਂ ਲਗਾਇਆ ਇਹ ਉਹ ਦੁੱਖ ਹੈ ਜੇ ਉਹਨੂੰ ਜੀਣਾ ਨਹੀਂ ਆ ਸਕਿਆ ਇਹ ਉਹ ਦੁੱਖ ਹੈ ਸੋ ਰੱਬ ਦੇ ਘਰ ਵਿੱਚ ਦੇਰ ਬਿਲਕੁਲ ਨਹੀਂ ਹੈ ਇਮੀਜੀਏਟਲੀ ਨਿਬੇੜਾ ਹੋ ਜਾਂਦਾ ਉਸੀ ਵੇਲੇ ਬਿਨਾਂ ਪੱਖਪਾਤ ਤੋਂ ਜਿਸ ਨੂੰ ਇਹ ਖੇਡ ਸਮਝ ਆ ਜਾਂਦੀ ਹੈ ਉਹ ਮਨੁੱਖ ਮਾੜਾ ਕੰਮ ਨਹੀਂ ਕਰ ਸਕਦਾ ਜਿਹੜਾ ਡਿਲੇ ਕਰਨਾ ਚਾਹੁੰਦਾ ਉਹ 70-90-100 ਸਾਲ ਵੀ ਕਰ ਸਕਦਾ ਜਿਹੜਾ ਡਿਲੇ ਕਰਨਾ ਚਾਹੁੰਦਾ ਉਹ ਸੋਚਦਾ ਮਰਨੇ ਕੇ ਬਾਅਦ ਸਵਰਗ ਕੀ ਮੈਂ ਤਾਂ ਇੰਝ ਘਰ ਹੀ ਲਵਾਂਗਾ ਸੋ ਮੈਨੂੰ ਅੱਜ ਤਾਂ ਆਪਣਾ ਅੰਦਰ ਦਾ ਜਿਹੜਾ ਬਰਬਾਦ ਹੋ ਰਿਹਾ ਇਹਦੀ ਕੋਈ ਪਰਵਾਹ ਹੀ ਨਹੀਂ ਰਹੀ ਇਹ ਸਾਰੀ ਖੇਡ ਨੂੰ ਅਸੀਂ ਜਦੋਂ ਸਮਝਦੇ ਹਾਂ ਜਦੋਂ ਜਮ੍ਹਾਂ ਦੇ ਵਸ ਪੈ ਜਾਣ ਦੀ ਮਾੜੀ ਸੋਚ ਦਾ ਫੁਰਨਾ ਵੀ ਫੁਰਿਆ ਇਸ ਨੂੰ ਅੰਤ ਕਾਲ ਕਹਿੰਦੇ ਨੇ ਗੁਰਮਤਿ 'ਚ ਜਦੋਂ ਤੈਨੂੰ ਜਮ੍ਹਾਂ ਨੇ ਫੜਿਆ ਅੰਤ ਕਾਲ ਹੋ ਗਿਆ ਤੇਰਾ ਕਦੀ ਐਕਸਰਸਾਈਜ਼ ਕਰਕੇ ਵੇਖਣਾ ਜਦੋਂ ਘਰ ਵਾਲੇ ਸਾਡੀ ਮਰਜ਼ੀ ਅਨੁਸਾਰ ਨਾ ਚੱਲਣ ਕਦੇ ਵੋਟੀ ਪਾਣੀ ਨਾ ਪੁੱਛੇ ਰੋਟੀ ਨਾ ਪੁੱਛੇ ਧੀਆਂ ਪੁੱਤਰ ਸਲਾਮ ਨਾ ਕਰਨ ਹਾਲ ਚਾਲ ਨਾ ਪੁੱਛਣ ਸਾਡੀ ਮਰਜ਼ੀ ਦੇ ਉਲਟ ਹੋਵੇ ਅਸੀਂ ਜੀ ਚੈਨਲ ਦੇਖਣਾ ਚਾਹੁੰਦੇ ਹਾਂ ਤਾਂ ਧੀਆਂ ਪੁੱਤਰ ਆ ਕੇ MTV ਲਗਾ ਲੈਣ ਜੇ ਅਸੀਂ MTV ਦੇਖਣਾ ਚਾਹੁੰਦੇ ਹਾਂ ਧੀਆਂ ਪੁੱਤਰ ਆ ਕੇ ਕਹਿਣ ਨਹੀਂ ਹਮਨੇ ਤੋਂ ਧਰਮ ਕਾ ਵੋ ਦੇਖਣਾ ਮਤਲਬ ਸਾਡੀ ਮਰਜ਼ੀ ਤੋਂ ਜ਼ਰਾ ਜਿਹਾ ਕੁਛ ਉਲਟ ਹੋਏ ਉਸੀ ਵੇਲੇ ਸਾਨੂੰ ਹੰਕਾਰ ਦਾ ਕ੍ਰੋਧ ਦਾ ਜੰਮ ਆ ਕੇ ਫੜਦਾ ਅੰਤ ਕਾਲ ਮਰ ਗਏ ਬਾਈ ਸਲਸੀ ਟਾਈਮ ਬਾ ਇਸ ਨੂੰ ਕੈਚ ਕਰ ਲਈਏ ਮੈਨੂੰ ਚੱਲ ਪੈਣ ਵਾਲਾ ਨੋ ਆਈ ਡੋਂਟ ਅਲਾਓ ਦਿਸ ਕੋਈ ਬਾਤ ਨਹੀਂ ਲੋਕ ਤਾਂ ਕਾਰ ਚਲਾ ਰਹੇ ਹੁੰਦੇ ਨੇ ਉਹ ਦੂਜਾ ਸਿਰਫ ਕਾਰ ਇੰਜ ਕਰਕੇ ਚਲਾ ਗਿਆ ਇਹਨੂੰ ਵੀ ਨਹੀਂ ਬੋਦਰ ਕੀਤਾ ਮੈਂ ਨੋਟਿਸ ਕਰਦਾ ਕਾਰ ਚਲਾ ਰਹੇ ਨੇ ਅੱਗੇ ਇੱਕ ਕਾਰ ਹੈ ਉਸ ਕਾਰ ਨੂੰ ਇੰਜ ਡੋਲਣਾ ਪਿਆ ਕਿਉਂ ਉਹਦੇ ਕੋਲੋਂ ਹੀ ਦੂਜਾ ਲੱਗਿਆ ਇਹਦੀ ਕਾਰ ਨੂੰ ਕੁਛ ਹੋਇਆ ਹੀ ਨਹੀਂ ਕਿੱਦਾਂ ਚਲਾ ਰਿਹਾ ਅਸੀਂ ਕਾਰ 'ਚ ਬੈਠੇ ਹੋਏ ਹਾਂ ਸ਼ੀਸ਼ੇ ਬੰਦ ਹਨ ਏਅਰ ਕੰਡੀਸ਼ਨ ਹੈ ਠੰਡਾ ਠਾਰ ਬਾਡੀ ਹੈ ਕ੍ਰੋਧ 'ਚ ਸੜ ਰਿਹਾ ਜੰਮ ਨੇ ਪਕੜ ਲਿਆ ਅੰਤ ਕਾਲ ਹੋ ਗਿਆ ਮਰ ਗਏ ਭਾਈ ਸਾਹਿਬ ਉਹ ਕਰਦਾ ਕਰਤੂਤ ਕੋਈ ਹੈ ਤੂੰ ਆਪਣੇ ਆਪ ਨੂੰ ਸਾੜ ਲੈਂਦਾ ਜੇ ਤੂੰ ਕਵੇਂ ਤੇਰੀ ਕਰਤੂਤ ਦਾ ਹਰਜਾਨਾ ਮੈਂ ਨਹੀਂ ਭਰਨਾ ਦੂਜਿਆਂ ਦੇ ਕਸੂਰ ਦੀ ਸਜ਼ਾ ਆਪਣੇ ਆਪ ਨੂੰ ਦੇਣੀ ਇਹ ਅੰਤਕਾਲ ਹੈ ਹੁਣ ਕਹਿੰਦੇ ਨੇ ਕਹੋ ਨਾਨਕ ਹਰ ਭਜਮ ਨਾ ਅੰਤ ਸਹਾਈ ਹੋਏ ਐਸਾ ਸੱਚ ਸਿੱਖ ਲੈ ਕਿ ਤੇਰੇ ਇਸ ਅੰਤਕਾਲ ਵੇਲੇ ਉਹ ਸਰੀਰਕ ਮੌਤ ਦੇ ਅੰਤਕਾਲ ਦੀ ਗੱਲ ਨਹੀਂ ਚੱਲ ਰਹੀ ਹੈ 90 ਸਾਲ ਤੋਂ ਬਾਅਦ ਜੰਮ ਆਣਗੇ ਉਸ ਵੇਲੇ ਮੈਨੂੰ ਕੋਈ ਬਚਾਏਗਾ ਵਟਸ ਦਾ ਯੂਜ਼ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਮੈਂ ਅੱਜ ਫਸਿਆ ਹੋਇਆ ਸੋ ਜੋ ਮੁਸੀਬਤ ਵੇਲੇ ਸਹਾਈ ਹੋਵੇ ਉਸਨੂੰ ਫਰੈਂਡ ਕਹਿੰਦੇ ਨੇ ਉਸਨੂੰ ਸੱਜਣ ਕਹਿੰਦੇ ਨੇ ਜਨਮ ਜਨਮ ਪਰਮਤ ਫਿਰਿਓ ਮਿੱਟਿਓ ਨਾ ਜਮ ਕੋ ਤਰਾਸ ਗੁਰਬਾਣੀ ਵਿੱਚ ਸਗਲ ਜਨਮ ਪ੍ਰਮੁੱਖ ਹੋਇਓ ਜਨਮ ਜਨਮ ਪਰਮਤ ਫਿਰਿਓ ਇਹ ਸਾਰੇ ਦਾ ਮਤਲਬ ਜੇਕਰ ਅਸੀਂ ਇਹ ਸਮਝ ਲਈਏ ਕਿ ਮੈਂ ਹੁਣੇ ਹੰਕਾਰ 'ਚ ਹਾਂ ਅਤੇ ਮੈਂ ਆਪਣੇ ਇਸ ਮਨੁੱਖਾ ਜਨਮ ਵਿੱਚ ਹਾਥੀ ਦੇ ਜਨਮ ਵਿੱਚ ਭਰਮਦਾ ਪਿਆ, ਜੇ ਮੈਂ ਯੱਲ ਕਰਦਾ ਅਤੇ ਮੈਂ ਮਨੁੱਖਾ ਜਨਮ ਵਿੱਚ ਹੋ ਕੇ ਕੁੱਤੇ ਦੇ ਜਨਮ ਜੂਨ ਵਿੱਚ ਭਰਮਦਾ ਪਿਆ, ਇਸ ਨੂੰ ਕਹਿੰਦੇ ਨੇ ਜਨਮ ਜਨਮ ਭਰਮਤ ਫਿਰਿਓ। ਜੇ ਮੈਂ ਕਾਂ ਬਿਰਤੀ ਰੱਖੀ ਹੋਈ ਹੈ ਅਤੇ ਮੈਂ ਹੁਣੇ ਕਾਂ ਹਾਂ, ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਦੀ ਮੱਤ ਲੈ ਲੈ, ਸਤਿਗੁਰ ਤੈਨੂੰ ਕਾਗੂ ਹੰਸ ਕਰੇ ਕਰ ਦੇਗਾ, ਤੇਰਾ ਜਨਮ ਇਹ ਕਾਂ ਵਾਲਾ ਕੱਟ ਦੇਗਾ। ਇਹ ਸਤਿਗੁਰ ਦੀ ਮੱਤ ਬਾਰੇ ਜੇ ਸਾਨੂੰ ਖੇਡ ਸਮਝ ਆਉਂਦੀ ਜਾਏ ਕਿ ਸਤਿਗੁਰ ਸਾਨੂੰ ਕਿਵੇਂ ਟਰਾਂਸਫੋਰਮ ਕਰਦਾ ਹੈ। ਸੋ ਪਰਮਤ ਫਿਰੇ ਹੋ ਗਿਆ, ਦੁਆਰੇ ਦੁਆਰੇ ਸਵਾਨ ਜਿਉ ਡੋਲਤ, ਤੂੰ ਕੁੱਤਾ ਬਣ ਗਿਆ। ਅਸੀਂ ਜੋ ਥਾਂ ਥਾਂ 'ਤੇ ਮੱਖਣਬਾਜ਼ੀ ਕਰਕੇ, ਕੁਛ ਹੇਰਾਫੇਰੀ ਨਾਲ ਕਮਾਈ ਕਰਕੇ, ਸਭ ਮਿੱਠ ਬੋਲੜੇ ਬਣ ਕੇ ਬਾਹਰੋਂ ਬਾਹਰੋਂ ਕਮਾਈਆਂ ਦੀਆਂ ਹੇਰਾਫੇਰੀਆਂ ਕਰਦੇ ਹਾਂ ਨਾ, ਦੁਆਰੇ ਦੁਆਰੇ ਸਵਾਨ ਜਿਉ ਡੋਲਤ, ਕੁੱਤੇ ਕੀ ਤਰ੍ਹਾਂ ਕਿਆ ਕਰ ਰਿਹਾ? ਕੁੱਤਾ ਹੋ ਗਿਆ, ਸ਼ੇਰ ਅਸੀਂ ਕੈਸੇਟ ਬਣਾਈ ਹੋਈ ਹੈ ਨਵਾਂ ਜਨਮ, ਉਹਦੇ ਵਿੱਚ ਅਸੀਂ ਸਮਝਾਇਆ ਕਿ ਜਿਹੜੇ ਇਹ ਨੇ ਕਛੂਆ, ਸੱਪ, ਚੀਤਾ, ਲੂੰਬੜੀ, ਇਹ ਸਾਰੇ ਸਾਡੇ ਅੰਦਰ ਨੇ। ਕਿ ਜਦੋਂ ਖੁਦਗਰਜ਼ੀ ਹੋਵੇ, ਜਦੋਂ ਹਿੰਸਾ ਕਰਨ ਦਾ ਚਿੱਤ ਹੋਵੇ, ਬਸ ਮੇਰਾ ਭੱਲਾ ਹੋਣਾ ਚਾਹੀਦਾ, ਇਹ ਸਾਰੇ ਜਾਨਵਰ ਸਾਡੇ ਅੰਦਰ ਨੇ, ਇਹ ਸਾਰੇ ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ, ਤੇਰੀ ਇਹ ਤਰਾਸ, ਤੇਰਾ ਇਹ ਦੁੱਖ, ਇਹ ਜੰਮ ਦਾ ਹੰਕਾਰ ਦਾ ਨਹੀਂ ਕੱਟਿਆ ਜਾਏਗਾ। ਬੀ ਅਵੇਅਰ, ਬੀ ਕੇਅਰਫੁੱਲ, ਕਹੋ ਨਾਨਕ ਹਰ ਭਜਮ ਨਾ, ਨਿਰਭੈ ਪਾਵੈ ਬਾਸ, ਤੂੰ ਨਿਰਭਉ ਹੋ ਜਾ, ਫੀਅਰਲੈਸ ਹੋ ਜਾ, ਭਉ ਨਿਧ ਪਾਰ ਹੋ ਜਾਏਗਾ। ਤੂੰ ਨਿਰਭਉ ਨਹੀਂ ਹੈ ਤਾਂ ਤੂੰ ਆਪਣੇ ਖੁਦਗਰਜ਼ੀ ਦੇ ਚੱਕਰ 'ਚ, ਖੁਦਗਰਜ਼ ਬੰਦਾ ਹੀ ਤਾਂ ਨਿਰਭਉ ਨਹੀਂ ਹੁੰਦਾ, ਖੁਦਗਰਜ਼ ਬੰਦਾ ਡਰਦਾ ਰਹਿੰਦਾ ਹੈ, ਸੈਲਫਿਸ਼ ਬੰਦਾ ਡਰਦਾ ਰਹਿੰਦਾ। ਇਸ ਕਰਕੇ ਸੈਲਫਿਸ਼ ਜੀਵਨ ਵਾਲੇ ਖਿਆਲਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਕਿ ਮੈਂ ਸੈਲਫਿਸ਼ ਨਹੀਂ ਰਹਿਣਾ, ਜਸਟ ਲਿਵ ਫੋਰ ਅਦਰਸ ਵਿਦ ਪੈਸ਼ਨ। ਲੋਕ ਕਹਿੰਦੇ ਨੇ ਲੈ ਦੂਜਿਆਂ ਵਾਸਤੇ ਕੀ ਜੀ, ਇਹ ਤਾਂ ਸਭ ਗੱਲਾਂ ਹੀ ਨੇ, ਕਿਤਾਬੀ ਗੱਲਾਂ ਨੇ। ਜਰਾ ਫੁੱਲਾਂ ਨੂੰ ਪੁੱਛ ਕੇ ਦੇਖੋ, ਫੁੱਲਾਂ ਨੇ ਕਦੇ ਕਿਤਾਬ ਪੜ੍ਹੀ ਹੈ ਕਿ ਜੇ ਮੈਂ ਖੁਸ਼ਬੂ ਦਿਆਂਗਾ ਤੁਸੀਂ ਮੈਨੂੰ ਆਪਣੇ ਕੋਟ 'ਤੇ ਟੰਗਣਾ, ਜੇ ਮੈਂ ਖੁਸ਼ਬੂ ਦਿਆਂਗਾ ਮੈਨੂੰ ਆਪਣਾ ਗਜਰਾ ਬਣਾ ਕੇ ਲਗਾਉਣਾ, ਜੇ ਮੈਂ ਖੁਸ਼ਬੂ ਦਿਆਂਗਾ ਮੈਨੂੰ ਆਪਣੇ ਕਮਰੇ 'ਚ ਫੁੱਲਦਾਨ 'ਚ ਰੱਖਣਾ? ਫੁੱਲ ਨੂੰ ਪਤਾ ਹੀ ਨਹੀਂ ਹੈ, ਫੁੱਲ ਖਿੜਦਾ ਹੈ, ਖੁਸ਼ਬੂ ਦਿੰਦਾ, ਵੈਦਰ ਯੂ ਟੇਕ ਦਾ ਫਰੈਗਰੈਂਸ ਔਰ ਨੋਟ, ਫੁੱਲ ਖਿੜੀ ਜਾਂਦਾ। ਫੁੱਲ ਤਾਂ ਜੰਗਲ ਵਿੱਚ ਵੀ ਖਿੜੀ ਜਾਂਦਾ ਭਾਵੇਂ ਤੁਸੀਂ ਉਹਦੇ ਕੋਲੋਂ ਲੰਘੋ ਹੀ ਨਾ, ਜੰਗਲ ਵਿੱਚ ਬੰਦੇ ਲੰਘਦੇ ਹੀ ਨਹੀਂ ਹਨ, ਫੁੱਲ ਖਿੜੀ ਜਾਂਦਾ। ਇਹ ਖਿੜਨਾ ਸਿੱਖ ਲਈਏ, ਨੋਟ ਸਬਜੈਕਟ ਟੂ ਰਿਵਾਰਡਸ, ਨੋਟ ਸਬਜੈਕਟ ਟੂ ਬੈਨੀਫਿਟ। ਅਸੀਂ ਤਾਂ ਪਾਠ ਪੂਜਾ ਵੀ ਰਿਵਾਰਡਸ ਵਾਸਤੇ ਕਰਦੇ ਹਾਂ, ਇਹਦੇ ਨਾਲ ਮੈਨੂੰ ਇਹ ਦੇ ਦਿਓ, ਸਰੀਰ 'ਤੇ ਰੋਗ ਨਾ ਆਵੇ, ਘਰ ਮਾਇਆ ਜ਼ਿਆਦਾ ਆਵੇ, ਹਰ ਚੀਜ਼ 'ਤੇ ਅਸੀਂ ਰਿਵਾਰਡ ਵਾਸਤੇ ਕਰੀ ਜਾ ਰਹੇ ਹਾਂ। ਗੁਰੂ ਪਾਤਸ਼ਾਹ ਕਹਿ ਰਹੇ ਨੇ ਇਸ ਖੁਦਗਰਜ਼ੀ ਤੋਂ ਉੱਪਰ ਉੱਠ ਜਾ, ਤੂੰ ਨਹੀਂ ਉੱਠਦਾ, ਇਹ ਹੀ ਤੇਰਾ ਭਰਮ ਹੈ। ਜਨਮ ਜਨਮ ਭਰਮਤ ਫਿਰਿਓ ਦਾ ਭਰਮ ਅਸੀਂ ਕਲੀਅਰ ਸਮਝ ਲਿਆ ਕਿ ਜਦੋਂ ਮੈਂ ਖੁਦਗਰਜ਼ ਹੁੰਦਾ ਔਰ ਮੈਂ ਦੁਨਿਆਵੀ ਜਿਤਨੇ ਵੀ ਅਸੀਂ ਜੀਵ ਜੰਤ ਦੇਖਦੇ ਹਾਂ, ਜਦੋਂ ਮੈਂ ਉਹਨਾਂ ਦੇ ਜਨਮਾਂ ਵਾਲਾ ਜੀਵਨ ਜੀਂਦਾ ਤਾਂ ਮੇਰਾ ਭਰਮ ਹੈ। ਅਤੇ ਭਰਮ ਮਾਧਵੇ ਕਿਹਾ ਕਿ ਇਹ ਭਰਮ ਐਸਾ ਜੈਸਾ ਮਾਨੀਆ ਹੋਇਆ ਤੈਸਾ, ਮੈਂ ਸੋਚਿਆ ਮੈਂ ਕੰਮ ਕਰਾਂਗਾ ਮੈਨੂੰ ਸੁੱਖ ਮਿਲ ਜਾਏਗਾ, ਮੈਂ ਸੋਚਿਆ ਮੈਂ ਕ੍ਰੋਧ ਕਰਾਂਗਾ, ਨਹੀਂ ਨੌਕਰ ਨੂੰ ਤਾਂ ਝਾੜਨਾ ਚਾਹੀਦਾ ਸੀ, ਵੋਟੀ ਨੂੰ ਤਾਂ ਉਸ ਵੇਲੇ ਤਾੜਨਾ ਕਰਨੀ ਚਾਹੀਦੀ ਸੀ। ਜਦੋਂ ਇਹ ਭਰਮ ਲੱਥ ਜਾਣ, ਇਹ ਦੂਜਿਆਂ ਜਨਮਾਂ ਵਿੱਚ ਜਾਣਾ ਮੈਂ ਯੱਲ ਕਰਾਂਗਾ, ਕ੍ਰੋਧ ਕਰਾਂਗਾ, ਤਾਂ ਹੀ ਸਬਕ ਸਿਖਾਉਣਾ ਸੀ ਉਸ ਵੇਲੇ, ਇੰਝ ਕਹਿੰਦੇ ਆ ਨਾ, ਬਸ ਇਹਦੇ 'ਚ ਬਾਅਦ ਚੈਨ ਨਹੀਂ ਮਿਲਦਾ। ਜਸਟ ਚੈੱਕ ਯੂਅਰ ਬਲੱਡ ਪ੍ਰੈਸ਼ਰ, ਚੈੱਕ ਯੂਅਰ ਬਲੱਡ ਪ੍ਰੈਸ਼ਰ, ਚੈੱਕ ਯੂਅਰ ਹਾਈਪਰਟੈਂਸ਼ਨ, ਯੂ ਆਰ ਲੋਸਟ, ਮਰ ਗਏ ਭਾਈ ਸਾਹਿਬ, ਡਾਕਟਰ ਕੋਲ ਜਾਓਗੇ ਦਵਾਈ ਖਾਓਗੇ ਲੇਕਿਨ ਬਲੱਡ ਪ੍ਰੈਸ਼ਰ ਦੀ ਬਿਮਾਰੀ ਹਮੇਸ਼ਾ ਵਾਸਤੇ ਚਮੜ ਗਈ, ਹਾਰਟ ਉੱਤੇ ਥੱਲੇ ਹੋਣ ਲੱਗ ਪਿਆ, ਸਾਰੀ ਐਨਲਾਰਜਮੈਂਟ ਹੋਣ ਲੱਗ ਪਈ ਹਾਰਟ ਦੀ, ਇੰਜ ਵੱਡਾ ਵੱਡਾ ਹੋਣ ਲੱਗ ਪਿਆ। ਸੁਣਿਆ ਇਹਨਾਂ ਦਾ ਹਾਰਟ ਐਨਲਾਰਜ ਹੋ ਗਿਆ, ਕਿਸੇ ਵੇਲੇ ਵੀ ਫਿਊਜ਼ ਹੋ ਸਕਦਾ, ਕਿਸੇ ਵੇਲੇ ਵੀ ਪੰਚਰ ਹੋ ਸਕਦਾ, ਬਿਮਾਰੀ ਤੈਨੂੰ ਪਤਾ ਹੀ ਨਹੀਂ ਪਈ ਕਦੋਂ, ਜਦੋਂ ਤੂੰ ਕ੍ਰੋਧ ਕੀਤਾ ਨੌਕਰ ਨੂੰ, ਨੌਕਰਾਣੀ ਨੂੰ, ਪਤੀ ਨੂੰ, ਪਤਨੀ ਨੂੰ, ਵੋਟੀ ਨੂੰ, ਬੱਚੇ ਨੂੰ, ਤੂੰ ਕਿੱਥੇ ਵੀ ਇੰਪਲੋਈ ਨੂੰ ਕ੍ਰੋਧ ਕੀਤਾ, ਤੇਰਾ ਉਸ ਵੇਲੇ ਭਰਮ ਕਿ ਮੈਨੂੰ ਇਹ ਤੋਂ ਬਾਅਦ ਸੁੱਖ ਮਿਲੇਗਾ, ਤੈਨੂੰ ਸੁੱਖ ਮਿਲਿਆ ਕੋਈ ਨਹੀਂ। ਸੋ ਇਹ ਸਾਰੇ ਭਰਮ ਨੇ ਵੱਖ ਵੱਖ ਰੱਬ ਸਮਝਣੇ। ਮੈਂ ਕਰਤਾ ਹਾਂ ਇਹ ਭਾਵ ਭਰਮ ਹੈ, ਮੈਂ ਕਦੇ ਮਰਾਂਗਾ ਹੀ ਨਹੀਂ ਇਹ ਭਰਮ ਹੈ, ਵਿਕਾਰਾਂ ਵਿੱਚ ਗ੍ਰਸਤ ਰਹਿ ਕੇ ਉਹਨਾਂ ਵਿੱਚੋਂ ਸੁੱਖ ਲੱਭਣਾ ਇਹ ਭਰਮ ਹੈ, ਰੱਬ ਤੋਂ ਵੱਖ ਆਪਣੇ ਆਪ ਨੂੰ ਸਮਝਣਾ, ਰੱਬ ਤੈਥੋਂ ਵੱਖ ਨਹੀਂ, ਤੇਰੇ ਕੋਲ ਦੇਖਣ ਵਾਲੀ ਅੱਖ ਨਹੀਂ, ਰੱਬ ਨੂੰ ਨੇੜੇ ਸਮਝੇਗਾ ਮਾੜਾ ਕਰਮ ਨਹੀਂ ਹੋਏਗਾ। ਅੰਤਰ ਤਿਸ਼ਾ ਭੂਖ ਅਤ ਬਹੁਤੀ ਭੌਂਕਤ ਫਿਰੈ ਦਰਬਾਰ, ਇਹ ਸਾਰਾ ਤੇਰਾ ਭਰਮ ਹੈ। ਇਸ ਨੂੰ ਜੇ ਤੂੰ ਸਮਝ ਲਵੇਂ। ਅਗਲਾ ਸ਼ਲੋਕ, ਅਗਲੇ ਸ਼ਲੋਕ 'ਚ ਕਹਿੰਦੇ ਨੇ, ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ। ਮੈਂ ਬੜੇ ਯਤਨ ਕੀਤੇ ਪਰ ਮਨ ਦਾ ਹੰਕਾਰ ਨਹੀਂ ਮਿਟਿਆ। ਮੈਂ ਜੇ ਪੜ੍ਹਾਈ ਕੀਤੀ ਮੈਨੂੰ ਉਹਦਾ ਹੰਕਾਰ, ਜੇ ਮੈਂ ਕਮਾਈ ਕੀਤੀ ਮੈਨੂੰ ਉਹਦਾ ਹੰਕਾਰ, ਜੇ ਮੈਂ ਕਾਰ ਨਵੀਂ ਖਰੀਦੀ ਮੈਨੂੰ ਉਹਦਾ ਹੰਕਾਰ। ਤੁਸੀਂ ਨੋਟਿਸ ਕਰਨਾ, ਜਦੋਂ ਨਵੀਂ ਨਵੀਂ ਕਾਰ ਲੈ ਕੇ ਆਓਗੇ ਨਾ, ਤਾਂ ਤੁਸੀਂ ਐਵੇਂ ਉਹ ਕਾਰ ਨੂੰ ਅੰਦਰ ਬੰਦ ਰੱਖੋਗੇ। 10 ਵਾਰੀ ਪੁੱਤ ਨੂੰ ਗੇਟ ਨੂੰ ਤਾਲਾ ਮਾਰਿਆ ਹੀ ਨਾ, ਕਾਰ ਅੰਦਰ ਰੱਖ ਦਿੱਤੀ ਨਾ, ਉੱਪਰ ਕਵਰ ਪਾ ਦਿੱਤਾ ਨਾ, ਨਵੀਂ ਨਵੀਂ ਹੈ ਨਾ, ਯਤਨ ਕੀਤਾ ਕਾਰ ਵੀ ਆ ਗਈ, ਪਰ ਹੁਣ ਹੰਕਾਰ ਚੜ ਗਿਆ। ਹੁਣ ਹੰਕਾਰ ਦੇ ਕੋਲ ਸਵੇਰੇ ਸਵੇਰੇ ਇੱਕ ਮੰਗਤਾ ਆ ਕੇ ਮੈਲੇ ਕੱਪੜਿਆਂ ਨਾਲ ਐਂ ਟੱਚ, ਓਏ ਜਾ 5 ਲੱਖ ਹੀ ਲਈ ਹੈ, ਗੰਦੇ ਕੱਪੜੇ ਰੋਜ਼ ਲਗਾ ਦੀਆਂ। ਉਹ ਨੌਕਰ ਨੂੰ ਕਹਾ ਇੱਕ ਤਾਂ ਪਹਿਲਾਂ ਸਫਾਈ ਕਰੇ ਔਰ ਉਸ ਤੋਂ ਬਾਅਦ ਧਿਆਨ ਕੋਲ ਖੜਾ ਰਹੇ। ਹੰਕਾਰ ਜੋ ਮੈਂ ਯਤਨ ਕਰਦਾ ਹੰਕਾਰ ਵਧੀ ਜਾਂਦਾ, ਪਰ ਥੋੜ੍ਹੇ ਦਿਨ ਬਾਅਦ ਝੜੀਠ ਲੱਗ ਗਈ, ਕੋਈ ਹੋਰ ਮਾਰ ਗਿਆ, ਸਭ ਕੁਝ ਹੋ ਗਿਆ। ਹੁਣ ਕਾਰ ਨਾ ਤਾਲਾ ਮਾਰ ਕੇ ਅੰਦਰ ਰੱਖਦੇ ਹਨ, ਹੁਣ ਉਹ ਰੋਬ ਨਹੀਂ ਰਹੇ ਜਿਸ ਦਾ ਮੈਂ ਯਤਨ ਕਰਦਾ ਸਾਂ। ਉਹਦਾ ਹੰਕਾਰ ਵਧੀ ਜਾਂਦਾ, ਹਰ ਗੱਲ ਦਾ ਹੰਕਾਰ ਮਨੁੱਖ ਨੂੰ ਵੱਧ ਜਾਂਦਾ, ਅਤੇ ਦੁਨਿਆਵੀ ਚੀਜ਼ਾਂ ਦੇ ਨਾਲ ਨਾਲ ਧਾਰਮਿਕ ਦੁਨੀਆ ਵਿੱਚ ਵੀ ਵੱਧ ਜਾਂਦਾ। ਮੈਨੂੰ ਇੰਨੇ ਪਾਠ ਆਉਂਦੇ ਨੇ, ਮੈਂ ਸੋਹਣਾ ਗਾਉਂਦਾ ਵਾਂ, ਮੈਂ ਮਿੱਠਾ ਗਾਉਂਦਾ ਵਾਂ, ਮੈਂ ਹਰ ਵਾਰੀ ਨੰਗੇ ਪੈਰ ਜਾਂਦਾ ਵਾਂ, ਸਾਰੇ ਧਾਰਮਿਕ ਦੁਨੀਆ ਵਿੱਚ ਮਨੁੱਖ ਹੰਕਾਰ ਕਰੀ ਜਾਂਦਾ। ਇਹ ਗੁਰੂ ਪਾਤਸ਼ਾਹ ਕਰਨ, ਇਹ ਯਤਨ ਬਹੁਤ ਮੈਂ ਕਰ ਰਿਹਾ, ਕਰਮ ਕਾਂਡ ਵੀ ਕੀਤੇ, ਦੁਨਿਆਵੀ ਕਮਾਈ ਵੀ ਕੀਤੀ, ਪੜ੍ਹਾਈ ਵੀ ਕੀਤੀ, ਕਰੀਅਰ ਵੀ ਬਣਾਇਆ, ਪਰ ਮਿੱਟਿਓ ਨਾ ਮਨ ਕੋ ਮਾਨ। ਇਹ ਹੀ ਜੰਮ ਫੰਦ ਹੈ, ਇਹ ਹੀ ਦੁੱਖ ਦੀ ਜੇਵਰੀ ਹੈ, ਗੱਲੇ ਪਈ ਹੋਈ ਹੈ। ਦੇਖੋ ਗੁਰੂ ਸਾਹਿਬ ਨੇ ਕੈਸਾ ਸੋਹਣਾ ਸਾਡੇ ਵਾਸਤੇ ਸਿਸਟਮ ਬਣਾ ਦਿੱਤਾ। ਦੁਨੀਆ ਸਾਰੀ ਈਗੋ ਅਹੰਕਾਰ ਹੋਮੈ ਤੋਂ ਦੁਖੀ ਹੈ। ਗੁਰੂ ਪਾਤਸ਼ਾਹ ਸਾਨੂੰ ਸਾਰੇ ਸ਼ਲੋਕਾਂ ਦੇ ਰਾਹੀਂ ਉਸ ਤੋਂ ਬਚਾਉਣਾ ਚਾਹ ਰਹੇ ਨੇ, ਤਾਂ ਕਿ ਇਸ ਨੂੰ ਗੱਲਾਂ ਤੱਕ ਹੀ ਨਾ ਰਹਿਣ ਦਈਏ, ਇਸ ਨੂੰ ਹੰਕਾਰ ਨੂੰ ਕਾਬੂ ਕਰਕੇ ਸੈਲਫ ਐਸਟੀਮ ਬਣਾ ਕੇ ਆਪਣਾ ਜੀਵਨ ਉੱਚੀਆਂ ਕਰ ਸਕੀਏ, ਇਸ ਦਾ ਫਾਇਦਾ ਲੈ ਸਕੀਏ। ਦੁਰਮਤ ਸਿਓ ਨਾਨਕ ਫਦਿਓ, ਭੈੜੀ ਮਤ ਫਦਿਓ, ਫੰਦਾ ਜੇਵਰੀ ਪਈ ਹੋਈ ਹੈ, ਗਲੇ ਮਾਰੇ ਜੇਵਰੀ, ਜੈ ਖਿੱਚੇ ਤਾਂ ਜਾਓ ਕਬੀਰ ਕੂਕਰ ਰਾਮ ਕੋ। ਮੈਂ ਐਸਾ ਕੁੱਤਾ ਕਿ ਜਿਹਨੂੰ ਜੇਵਰੀ ਜਿਹੜਾ ਆਉਂਦਾ, ਜਿਸ ਲਾਇਆ ਗੱਲੀ ਉਸ ਨਾਲ ਉੱਠ ਚੱਲੀ। ਤੁਸੀਂ ਕਦੇ ਵੀ ਨੋਟਿਸ ਕਰਨਾ, ਤੁਹਾਡੇ ਘਰ ਤੁਹਾਡੇ ਬੱਚੇ ਨੂੰ ਜੇ ਕੋਈ ਮੁੰਡਾ ਆ ਕੇ ਕਵੇ ਆਓ ਆਓ ਅੱਜ ਗੁਰਦੁਆਰੇ ਸ਼ਬਦ ਵਿਚਾਰ ਸੁਣਾਂਗੇ, ਤੁਹਾਡਾ ਕਾਕਾ ਹੈ ਜਾਂ ਤੁਹਾਡੀ ਬੇਟੀ ਨਹੀਂ ਜਾਏਗੀ, ਨਹੀਂ ਹੋਮਵਰਕ ਕਰਨਾ ਹੈ। ਉਸ ਵੇਲੇ ਕੋਈ ਆ ਜਾਏ ਫਲਾਣੀ ਜਗ੍ਹਾ ਡਾਂਸ ਦੇਖਣ ਜਾਵਾਂਗੇ, ਮਾਈਕਲ ਜੈਕਸਨ ਆਇਆ ਜਾਣਾ, ਕੋਈ ਬਾਤ ਨਹੀਂ ਮੰਮੀ ਮੈਂ ਰਾਤ ਕੋ ਕਰ ਲੂੰਗੀ, ਆਧੀ ਰਾਤ ਕੋ ਵੀ ਆ ਕੇ ਹੋਮਵਰਕ ਕਰ ਲੂੰਗੀ, ਸਵੇਰੇ ਕਰ ਲੂੰਗੀ, 6 ਵਜੇ ਜਾ ਕੇ ਕਰ ਲੂੰਗੀ। ਕਿਉਂ ਹੁਣ ਮਾਈਕਲ ਜੈਕਸਨ ਆਇਆ? ਉਹਨਾਂ ਲੋਕਾਂ ਨੂੰ ਹੀ ਮੈਂ ਦੇਖਦਾ ਵੀਕ ਡੇਜ਼ ਅੰਦਰ, ਦੂਜੇ ਦਿਨ ਕੰਮ ਵੀ ਜਾਣਾ, ਪਰ ਜਦੋਂ ਕਿਸੇ ਪਾਰਟੀ 'ਤੇ ਖੜ੍ਹੇ ਹੋਣ, ਡਾਂਸ ਚੱਲ ਰਿਹਾ ਹੋਵੇ, ਕੇਕ ਕੱਟਣਾ, ਵੇਟ ਕਰਨਗੇ, ਰੋਟੀ ਲੱਗੀ ਨਹੀਂ ਵੇਟ ਕਰਨਗੇ, ਹੁਣ ਨਹੀਂ ਸਵੇਰੇ ਜਾਣਾ। ਕੀ ਹੈ? ਦੁਰਮਤ ਸਿਓ ਨਾਨਕ ਫਤਿਓ, ਦੁਰਮਤ ਸਿਓ ਨਾਨਕ ਫਤਿਓ, ਰਾਖ ਲਿਓ ਭਗਵਾਨ। ਰਾਖ ਲਿਓ ਭਗਵਾਨ ਦਾ ਕੀ ਮਤਲਬ ਹੋ ਗਿਆ? ਮੇਰੀ ਅਫਾਈ ਛੁੜਾ ਦਿਓ, ਇਹ ਰੱਖਣਾ ਹੁੰਦਾ, ਜਿਉਂ ਪਾਵੈ ਤਿਉਂ ਰਾਖ ਲੈ। ਹਮ ਸ਼ਰਨ ਪ੍ਰਭਾਏ ਰਾਮ ਰਾਜੇ, ਕੀ ਮੈਂ ਤੇਰੀ ਸ਼ਰਨ ਕਿਉਂ ਆਇਆ? ਕਾਰਨ ਕੀ ਹੈ? ਹਮ ਭੂਲ ਵਿਗਾੜ ਹੈ ਦਿਨ ਸਰਾਤ, ਦਿਨ ਰਾਤ ਗਲਤੀਆਂ ਕਰਦੇ, ਹਮ ਅਵਗੁਣ ਪਰੇ, ਇਹ ਗੁਣਾ ਹੀ ਬਚਾ ਲਓ। ਇਹ ਰੱਖਣਾ ਕਹਿੰਦੇ ਨੇ, ਰਾਖ ਲਿਓ। ਸਾਰੇ ਕਰਮ ਕਾਂਡ ਕੀਤੇ, ਸਾਰੇ ਦੁਨਿਆਵੀ ਵਿਖਾਵੇ ਕੀਤੇ, ਧਾਰਮਿਕ ਵਿਖਾਵੇ ਕੀਤੇ, ਸਾਰੀ ਮਾਇਆ ਕਮਾਈ ਪੜ੍ਹਾਈ ਕੀਤੀ, ਪਰ ਮਨ ਦਾ ਮਾਨ ਨਹੀਂ ਗਿਆ। ਮੈਨੂੰ ਮਾਣ ਤੋਂ ਬਚਾ ਲਓ, ਮਾਨ ਕਰੋ ਅਭਿਮਾਨੈ ਬੋਲੋ। ਦੁਰਮਤ ਜਿਸ ਵੀ ਮਤ ਅਕਲ ਨਾਲ ਹੰਕਾਰ ਵਧੇ, ਸੁੱਖ ਨਹੀਂ ਮਿਲੇਗਾ। ਜੋ ਕੁਛ ਵੀ ਦੁਨੀਆ ਦਾ ਕਰਨ ਦੇ ਨਾਲ ਹੰਕਾਰ ਵੱਧਦਾ, ਸੁੱਖ ਨਹੀਂ ਮਿਲੇਗਾ, ਤਾਂ ਸੜਾਂਗੇ, ਇਹ ਜਲ ਰਿਹਾ ਸੀ। ਗੁਰੂ ਪਾਤਸ਼ਾਹ ਕਹਿੰਦੇ ਨੇ, ਮਨ ਖੁੱਠਰ ਤੇਰਾ ਨਹੀਂ ਵਿਸ਼ਾਸਾ, ਤੂੰ ਮਹਾਂ ਉਦਮਾਦਾ। ਮੇਰੇ ਮਨ ਤੂੰ ਖੁੱਠਰ ਹੈ, ਤੂੰ ਖੋਤਾ ਹੈ, ਤੂੰ ਮਹਾਂ ਉਦਮਾਦਾ ਹੈ, ਬੜਾ ਨੋਟੀ ਹੈ ਤੂੰ, ਮੈਨੂੰ ਟੋਪਲ ਕਰਦਾ ਰਹਿੰਦਾ ਹੈ। ਖਰ ਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ, ਕਿ ਬਈ ਇਹ ਦੁਲੱਤੀ ਮਾਰਨ ਦਾ ਡਰ ਤਾਂ ਛੁੱਟੇਗਾ ਜੇ ਉੱਪਰ ਲਾਦਾ। ਖੋਤਾ ਜਦੋਂ ਸ਼ੈਤਾਨੀ ਕਰਦਾ, ਅੜੀ ਕਰਦਾ, ਦੁਲੱਤੀ ਮਾਰਦਾ, ਸਟੇਬਲ ਨਹੀਂ ਰਹਿੰਦਾ, ਤਾਂ ਉਹਦਾ ਮਾਲਕ ਉਹਦੇ ਇੱਕ ਪਾਸੇ ਦਾ ਅਗਲਾ ਪਿਛਲਾ ਪੈਰ ਬੰਨ ਦਿੰਦਾ, ਜਾਂ ਰਾਈਟ ਪੈਰ ਦੋਨੋਂ ਬੰਨ ਦਿੰਦਾ ਜਾਂ ਲੈਫਟ। ਉਹ ਜਿਸ ਰੱਸੀ ਦੇ ਨਾਲ ਉਹਦੇ ਪੈਰ ਬੰਨਦਾ, ਉਸ ਰੱਸੀ ਨੂੰ ਪੈਖਰ ਕਹਿੰਦੇ ਨੇ। ਉਹ ਖੋਤੇ ਤੇਰਾ ਇਹ ਪੈਰਾਂ 'ਤੇ ਬੱਧਾ ਹੋਇਆ ਜਿਹੜਾ ਹੈ ਨਾ, ਇਹਦੇ ਕਾਰਨ ਤੂੰ ਠੀਕ ਤਰ੍ਹਾਂ ਟੁਰ ਨਹੀਂ ਸਕਦਾ, ਇੱਕ ਜਗ੍ਹਾ ਖੜ੍ਹਾ ਰਹਿੰਦਾ, ਲੰਗੜਾਉਂਦਾ ਰਹਿੰਦਾ, ਦੁਖੀ ਰਹਿੰਦਾ, ਵੱਧਦਾ ਰਹਿੰਦਾ। ਤੇਰੀ ਕਰਤੂਤ ਸੀ, ਤੂੰ ਸ਼ਰਾਰਤਾਂ ਕਰਦਾ ਸੀ, ਤੂੰ ਇਸ ਤੋਂ ਛੁੱਟ ਸਕਦਾ। ਖਰ ਕਾ ਪੈਖਰ ਤੋਂ ਛੁੱਟਾ, ਉਹ ਖੋਤੇ ਤੇਰੀ ਲੱਤਾਂ 'ਤੇ ਵੱਧਾ ਹੋਇਆ ਜਿਹੜਾ ਹੈ ਰੱਸਾ ਹੈ ਨਾ ਪੈਖਰ, ਇਹ ਤੋਂ ਛੁੱਟ ਸਕਦਾ ਹੈ ਅਗਰ ਉੱਪਰ ਲਾਦਾ। ਜਦੋਂ ਉੱਪਰ ਲੱਦ ਦਿੰਦੇ ਹਾਂ, ਸੋ ਜਦੋਂ ਅਸੀਂ ਸੱਚ ਦਾ ਗਿਆਨ ਦੇ ਨਾਲ ਆਪਣੀ ਮਨ ਦੀ ਸ਼ਰਾਰਤ ਨੂੰ ਕਾਬੂ ਕਰ ਲੈਂਦੇ ਹਾਂ, ਸਾਡੇ ਇਹ ਬੰਧਨ ਕੱਟੇ ਜਾਂਦੇ ਨੇ, ਖਰ ਕਾ ਪੈਖਰ ਛੁੱਟ ਜਾਂਦਾ ਹੈ। ਹੁਣ ਇਸ ਦੁਰਮਤ ਸਿਓ ਨਾਨਕ ਫਦਿਓ, ਦੁਰਮਤ ਦੀ ਇਹ ਰੱਸੇ ਤੋਂ ਅਸੀਂ ਛੁੱਟ ਗਏ ਸਤਿਗੁਰ ਦੀ ਮੱਤ ਲਈ। ਸਤਿਗੁਰ ਦੀ ਮੱਤ ਵੀ ਜਦੋਂ ਮੈਂ ਕਹਿੰਦਾ ਨਾ, ਮੱਤ ਸਮਝਣਾ ਸਿਰਫ ਸਿੱਖਾਂ ਨੂੰ ਕਹਿ ਰਹੇ ਨੇ। ਸਤਿਗੁਰ ਦਾ ਮਤਲਬ ਹੁੰਦਾ ਸਤਿਗੁਰ, ਸੱਚਾ ਗੁਰ, ਸੱਚਾ ਗਿਆਨ, ਸੱਚਾ ਤਰੀਕਾ, ਸੱਚੀ ਵਿਧੀ, ਸੱਚਾ ਮੈਥਡ, ਸੱਚਾ ਗੁਰ। ਸੱਚਾ ਗੁਰ ਸਾਰੀ ਦੁਨੀਆ ਵਾਸਤੇ ਸੇਮ ਹੁੰਦਾ। ਜਿੱਥੋਂ ਕਿੱਥੋਂ ਵੀ ਐਸਾ ਸਤਿਗੁਰ ਮਿਲੇ ਜਿਹਦੇ ਨਾਲ ਮਨੁੱਖ ਦੀ ਅੰਤਰ ਆਤਮੇ ਦੀ ਗਤੀ ਹੋ ਸਕਦੀ ਹੈ, ਮਨੁੱਖ ਸੁਚੱਜਾ ਜੀਵਨ ਪ੍ਰਾਪਤ ਕਰ ਸਕਦਾ, ਗੁਰੂ ਪਾਤਸ਼ਾਹ ਉਸਨੂੰ ਸਤਿਗੁਰ ਕੀ ਮੱਤ ਕਹਿੰਦੇ ਨੇ, ਸੱਚ ਦੀ ਮੱਤ। ਅਤੇ ਸਾਰਾ ਗੁਰੂ ਗ੍ਰੰਥ ਸਾਹਿਬ ਸਤਿਗੁਰ ਕੀ ਮੱਤ ਨਾਲ ਭਰਿਆ ਪਿਆ। ਅਸੀਂ ਇਸ ਕਰਕੇ ਮੱਥਾ ਟੇਕਦੇ ਹਾਂ, ਮੈਨੂੰ ਆਪਣੀ ਮੱਤ ਦਿਓ, ਸੁਮਤ ਬਖਸ਼ੋ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਹੁਣ ਜੇਕਰ ਇਸਨੂੰ ਕੰਡੈਮ ਕੀਤਾ ਹੋਵੇ ਕਿ ਤੇਰਾ ਇੱਕ ਬਚਪਨ ਹੈ, ਤੇਰੀ ਇੱਕ ਜਵਾਨੀ ਹੈ, ਔਰ ਤੇਰਾ ਇੱਕ ਬੁਢਾਪਾ ਹੈ, ਜੇ ਇਸਨੂੰ ਕੰਡੈਮ ਕੀਤਾ ਜਾਏ ਤਾਂ ਅਸੀਂ ਰੱਬੀ ਰਜ਼ਾ ਨੂੰ ਨਹੀਂ ਮੰਨ ਰਹੇ। ਰੱਬੀ ਰਜ਼ਾ 'ਚ ਅਸੀਂ ਛੋਟੇ ਫਿਰ ਵੱਡੇ ਫਿਰ ਬੁੱਢੇ ਹੁੰਦੇ ਹਾਂ, ਇਸ ਨੂੰ ਕੰਡੈਮ ਨਹੀਂ ਕੀਤਾ ਜਾ ਰਿਹਾ। ਸਿਰਫ ਤੇਰੀ ਸੋਚ ਜਿਹੜੀ ਹੈ ਨਾ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ। ਬੁਢਾਪਾ ਮਾੜਾ ਨਹੀਂ, ਬਚਪਨਾ ਮਾੜਾ ਨਹੀਂ, ਜਵਾਨੀ ਮਾੜੀ ਨਹੀਂ, ਦਰਅਸਲ ਮੇਰੀ ਮੇਰੀ ਕਰਤੇ ਵਾਲੀ ਤੇਰੀ ਬਿਰਤੀ ਮਾੜੀ ਹੈ ਬਸ। ਬਾਲ ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਨ, ਇਹ ਤਿੰਨੋਂ ਅਵਸਥਾ ਨੂੰ ਠੀਕ ਤਰੀਕੇ ਨਾਲ ਸਮਝ ਲੈ ਬਸ। ਬੱਚੇ ਨੂੰ ਆਪਣੇ ਕਿਸਮ ਦੇ ਛੋਟੇ ਛੋਟੇ ਹੰਕਾਰ ਨੇ, ਜਵਾਨੀ ਨੂੰ ਆਪਣੇ ਕਿਸਮ ਦੇ ਆਪਣੇ ਸਰੀਰ ਦੇ ਆਪਣੇ ਰੂਪ ਦੇ ਆਪਣੇ ਕਾਮ ਦੇ ਹੰਕਾਰ ਨੇ, ਆਪਣੇ ਇੰਦਰੀ ਦੇ ਮਾਣ ਦੇ ਹੰਕਾਰ ਨੇ, ਅਤੇ ਜਿਹੜਾ ਬੁੱਢਾ ਹੈ ਉਸ ਬੁੱਢੇ ਨੂੰ ਆਪਣੇ ਜ਼ਾਤ ਪਾਤ, ਆਪਣੀ ਬਰਾਦਰੀ, ਆਪਣੀ ਅੰਪਾਇਰ, ਆਪਣੀ ਵਿਜ਼ਡਮ, ਵਿਵਾਲ ਧੁੱਪ ਵਿੱਚ ਨਹੀਂ ਚਿੱਟੇ ਕੀਤੇ, ਤੁਹਾਨੂੰ ਮੇਰੀ ਗੱਲ ਮੰਨਣੀ ਪਏਗੀ। ਸਾਨੂੰ ਬਰਾਦਰੀ ਵਿੱਚ ਨੱਕ ਰੱਖਣ ਵਾਸਤੇ ਸ਼ਰਾਬ ਪੀਣੀ ਪੈਂਦੀ ਹੈ ਬੱਚਾ, ਕੋਈ ਗੱਲ ਨਹੀਂ, ਤੈਨੂੰ ਕੀ ਪਤਾ, ਮੈਂ ਤਜਰਬਾ ਬੜਾ ਜ਼ਿੰਦਗੀ ਦਾ। ਜਦੋਂ ਇਸ ਤਰੀਕੇ ਨਾਲ ਕਰਦੇ ਨਾ, ਇਹ ਬਿਰਧ ਅਵਸਥਾ ਹੈ। ਸੋ ਇਹ ਸਾਰੀਆਂ ਜਿਹੜੀਆਂ ਮੇਰੀ ਮੇਰੀ ਕਰਤੇ, ਫਰੀਦਾ ਕਾਲੀ ਜਿੰਨੀ ਨਾ ਰਾਵਿਆ ਤੌਲੀ ਰਾਵੈ ਕੋਏ। ਸੋ ਫਰੀਦ ਸਾਹਿਬ ਕਹਿ ਰਹੇ ਨੇ ਜਿਹਨੇ ਬਚਪਨ ਵਿੱਚ ਨਹੀਂ ਸਮਝਿਆ, ਕਾਲੇ ਵਾਲਾਂ ਵੇਲੇ ਨਹੀਂ ਸਮਝਿਆ, ਉਹ ਬੁਢਾਪੇ ਵੇਲੇ ਨਹੀਂ ਸਮਝ ਸਕਦਾ। ਸੋ ਗੁਰੂ ਨਾਨਕ ਸਾਹਿਬ ਇਸ ਨੂੰ ਹੋਰ ਖੋਲ੍ਹ ਕੇ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਨੇ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ, ਆਲਵੇਜ਼, ਵੈਨ ਐਵਰ ਯੂ ਵਾਂਟ। ਡੁੱਲੇ ਬੇਰਾਂ ਦਾ ਹੁਣੇ ਕੁਛ ਨਹੀਂ ਗਿਆ, ਹੁਣੇ ਵੀ ਤੂੰ ਸਮਝ ਸਕਣਾ ਹੈ। ਸਾਡੇ ਵੀ ਜੀਵਨ ਦਾ ਹੁਣੇ ਡੁੱਲੇ ਬੇਰਾਂ ਦਾ ਕੁਛ ਨਹੀਂ ਗਿਆ, ਜੋ ਬੀਤ ਗਿਆ ਸੋ ਬੀਤ ਗਿਆ, ਹੁਣੇ ਅੱਜ ਜੋ ਮਾੜੇ ਕਰਮ ਕੀਤੇ ਸੀ ਫੋਰਗੇਟ ਦੈਮ, ਡੋਂਟ ਫੀਲ ਗਿਲਟੀ, ਔਰ ਅੱਜ ਹੀ ਕਮਰ ਕੱਸਾ ਕਰ ਲੈ, ਡੁੱਲੇ ਬੇਰਾਂ ਦਾ ਹੁਣੇ ਕੁਛ ਨਹੀਂ ਗਿਆ। ਯੂ ਕੈਨ ਅਚੀਵ, ਤੂੰ ਰੱਬ ਨਾਲ ਇੱਕ ਮਿਕਤਾ, ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ ਵਾਲਾ ਜੀਵਨ ਤੂੰ ਪ੍ਰਾਪਤ ਕਰ ਸਕਣਾ ਹੈ। ਸੋ ਬਾਲ ਬੁੱਧ ਹੋ ਗਈ, ਬਚਪਨੇ ਵਿੱਚ ਵੀ ਚੰਗੇ ਕੰਮ ਲਾਇਆ ਤੈਨੂੰ ਜਾ ਸਕਦਾ, ਇਸ ਅਵਸਥਾ ਨੂੰ ਸਮਝ। ਅਸੀਂ ਬੱਚਿਆਂ ਵਾਸਤੇ ਤਾਂ ਇਹ ਮਾਹੌਲ ਕ੍ਰੀਏਟ ਕਰਨ ਨੂੰ ਤਿਆਰ ਹੀ ਨਹੀਂ ਹਾਂ। ਮੈਂ ਸਮਝਦਾ ਕਿ ਬੱਚਾ ਜਦੋਂ 13 ਸਾਲ ਦਾ ਹੁੰਦਾ, ਉਹਦੇ ਅੰਦਰ ਜਵਾਨੀ ਪੈਦਾ ਹੁੰਦੀ। ਅਸੀਂ ਸ਼ਲੋਕ ਜਦੋਂ ਸ਼ੁਰੂ ਕੀਤੇ ਸੀ ਮਹਿਲੇ 9 ਦੇ, ਉਹ ਤੰਗੀ ਪੈ ਉਹ ਹਰੀ, ਉੱਥੇ ਅਸੀਂ ਸਮਝਿਆ ਸੀ ਕਿ ਅਸੀਂ ਸਾਰੇ ਜੋਬਨ ਮੱਤੀ ਮੁੰਦ ਜੋਬਨ ਬਾਲੀਆਂ, ਸਾਨੂੰ ਹੰਕਾਰ ਹੈ, ਅਕਲ ਮੈਨੂੰ ਬੜੀ ਹੈ ਪਰ ਜੀਵਨ ਬਾਰੇ ਪਤਾ ਨਹੀਂ ਹੈ, ਤਾਂ ਅਸੀਂ ਇਸ ਹੰਕਾਰ ਹੀ ਚਾਂ। ਅਤੇ ਜੇ ਅਸੀਂ ਬੱਚੇ ਨੂੰ ਵੀ 13-14 ਸਾਲ ਦਾ ਜਦੋਂ ਉਹਦੀ ਹਾਰਮੋਨਲ ਚੇਂਜ ਹੋ ਰਹੀ ਹੈ, ਜਦੋਂ ਜਵਾਨੀ 'ਚ ਪੈਰ ਰੱਖਿਆ, ਜੇ ਅਸੀਂ ਉਸਨੂੰ ਉਸ ਵੇਲੇ ਸਾਰਾ ਅਵੇਅਰ ਕਰਾ ਦਈਏ ਤਾਂ ਉਹ ਬੱਚਾ ਟ੍ਰਾਂਸਫਾਰਮ ਹੋ ਸਕਦਾ ਹੈ। ਉਹ ਟ੍ਰਾਂਸਫਾਰਮ ਹੁੰਦਾ ਨਹੀਂ ਹੈ, ਉਹ ਜਵਾਨੀ 'ਚ ਪੈਰ ਰੱਖ ਲੈਂਦਾ, ਉਹ ਕਾਮ ਵਿੱਚ ਖਚਤ ਹੋ ਜਾਂਦਾ, ਉਹਨੂੰ ਆਪਣੀਆਂ ਅੱਖੀਂ ਸੂਤਕ ਵੇਖਣਾ ਪਰਤਰੇ ਪਰਧਨ ਰੂਪ ਸਮਝ ਨਹੀਂ ਆਉਂਦਾ, ਕੰਨੀ ਸੂਤਕ ਕੰਨ ਪਹਿਲਾਂ ਐਤਬਾਰੀ ਸਮਝ ਨਹੀਂ ਆਉਂਦਾ, ਇਸ ਕਰਕੇ ਉਸ ਉਹਦੇ ਵਿੱਚ ਗੋਤੇ ਖਾਈ ਜਾਂਦਾ, ਸਾਰਾ ਉਹਦਾ ਜੀਵਨ ਬਰਬਾਦ ਹੁੰਦਾ, ਸਾਰੀ ਉਮਰ ਉਹਦੇ 'ਚ ਖਚਤ ਰਹਿੰਦਾ। ਅਸੀਂ ਉਸਨੂੰ ਬਚਪਨੇ ਵਿੱਚ ਹੀ ਸਿੱਧੇ ਰਾਹ ਪਾ ਸਕਦੇ ਹਾਂ। ਕਾਸ਼ ਐਸੇ ਸਕੂਲ, ਕਾਸ਼ ਐਸੇ ਸਤਿਗੁਰ ਕੇ ਸਕੂਲ ਖੋਲ੍ਹੇ ਜਾਣ ਜਿਹਦੇ ਵਿੱਚ ਛੋਟੇ ਤੋਂ ਛੋਟੇ ਬੱਚੇ ਨੂੰ ਵੱਧ ਤੋਂ ਵੱਧ ਅੰਤਰ ਆਤਮਾ ਐਲੀਵੇਟ ਕਰਨ ਦਾ ਸਕੂਲ ਖੋਲ੍ਹਿਆ ਜਾਏ, ਫਿਰ ਇਹ ਦੁਨੀਆ ਵੀ ਜਿਹੜੀ ਵਰਡ ਵਾਰ ਹੋ ਰਹੀ ਹੈ, ਇਹ ਦੁਨੀਆ ਜਿਹੜੇ ਬਲਾਤਕਾਰ ਹੋ ਰਹੇ ਨੇ, ਇਹ ਦੁਨੀਆ ਵੀ ਜਿਹੜੀ ਮਾਰ ਕਾਟ ਹੋ ਰਹੀ ਹੈ, ਇਹ ਸਾਰਾ ਛੁੱਟ ਸਕਦਾ ਬਸ਼ਰਤੇ ਕਿ ਅਸੀਂ ਬਚਪਨ ਹੀ 'ਚ ਉਸਨੂੰ ਸਿੱਧੇ ਪਾਸੇ ਪਾ ਦਈਏ, ਕ੍ਰੀਏਟਿਵ ਐਸਾ ਮਾਹੌਲ ਬਣਾਈਏ, ਐਸੇ ਐਫਰਟਸ ਕਰੀਏ। ਅਸੀਂ ਇਹ ਸਾਰੇ ਕਰਨੇ ਨੇ। ਸੋ ਬਾਲ ਬੁੱਧ ਹੈ ਭੋਲਾਪਨ, ਅਣਜਾਣਪੁਣਾ। ਭੋਲਾਪਨ ਔਰ ਅਣਜਾਣਪੁਣੇ 'ਚ ਬੜਾ ਫਰਕ ਹੈ। ਭੋਲੇ ਪਾਏ ਮਿਲੇ ਰਗੁਰਾਏ ਦਾ ਮਤਲਬ ਹੁੰਦਾ ਜੋ ਸਤਿਗੁਰ ਕਹਿੰਦਾ ਉਹਨੂੰ ਮੰਨ ਲੈ। ਅਣਜਾਣਪੁਣਾ ਹੁੰਦਾ ਕਿ ਮੈਂ ਵੱਡਾ ਵੀ ਹੋ ਗਿਆ ਪਰ ਤੂੰ ਜੋ ਕਿਹਾ ਮੈਂ ਨਹੀਂ ਮੰਨਣਾ। ਸੋ ਅਣਜਾਣਪੁਣਾ ਇਜ਼ ਨੋਟ ਓਕੇ। ਇਹਦਾ ਮਤਲਬ ਜਦੋਂ ਅਸੀਂ ਇਗਨੋਰੈਂਟ ਹੋ ਜਾਂਦੇ ਹਾਂ, ਅਸੀਂ ਇਗਨੋਰੈਂਸ ਦੇ ਨਾਲ ਆਪਣੀ ਇੱਕ ਮੂਰਖਤਾ ਦੇ ਨਾਲ ਬੇਵਾਕੂਫ਼, ਬਿਨਾਂ ਵਾਕਫੀ ਤੋਂ, ਬੇਵਾਕੂਫ਼ ਗੱਲ ਹੀ ਨਹੀਂ ਹੈ, ਬਿਨਾਂ ਵਾਕਫੀ ਕਾ ਬੇਵਾਕਫ਼, ਬੇਵਾਕੂਫ਼ ਜਦੋਂ ਅਸੀਂ ਉਸਨੂੰ ਨਹੀਂ ਲੈਂਦੇ ਹਾਂ ਤਾਂ ਅਸੀਂ ਆਪਣੇ ਜੀਵਨ ਨੂੰ ਬਰਬਾਦ ਕਰਦੇ ਹਾਂ। ਉਹ ਅਣਜਾਣਪੁਣਾ ਠੀਕ ਨਹੀਂ, ਇਗਨੋਰੈਂਟ ਹੋਣਾ ਗਲਤ ਹੈ। ਸਤਿਗੁਰ ਦੀ ਮਤ ਲੈਣੀ ਹੈ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਘਰ ਮੇਲੇ। ਇਹ ਅਸੀਂ ਜਦੋਂ ਵੀ ਚੰਚਲ ਮਤ 'ਚ ਹੁੰਦੇ ਹਾਂ, ਅਸੀਂ ਬੱਚੇ ਹਾਂ ਅਤੇ ਬੱਚੇ ਨੂੰ ਪਤਾ ਨਹੀਂ ਲੱਗਦਾ, ਅੱਗ 'ਤੇ ਵੀ ਹੱਥ ਰੱਖ ਦਿੰਦਾ, ਸੱਪ ਨੂੰ ਵੀ ਹੱਥ ਲਾ ਲੈਂਦਾ, ਪਤਾ ਨਹੀਂ ਲੱਗਦਾ ਸਤਿਗੁਰੂ ਜਾਂ ਮਾਂ ਸਮਝਾਉਂਦੀ ਹੈ। ਸੋ ਕਿਸੇ ਵੀ ਉਮਰ 'ਚ ਲਿਆ ਜਾ ਸਕਦਾ, ਤਿੰਨ ਅਵਸਥਾ ਸਮਝ ਲੈ। ਕੌਣ ਆਨਕ ਹਰ ਭਜਨ ਮਿਨ ਬਿਰਥਾ ਸਭੀ ਜਾਣ, ਇਹ ਤੇਰੀਆਂ ਤਿੰਨੋਂ ਅਵਸਥਾਵਾਂ ਜ਼ਾਇਆ ਚਲੀਆਂ ਜਾਣਗੀਆਂ। ਤਿੰਨੋਂ ਅਵਸਥਾਵਾਂ ਨੂੰ ਕੰਡੈਮ ਨਹੀਂ ਕਰ ਰਹੇ ਨੇ, ਜਵਾਨੀ ਨੂੰ, ਬੁਢਾਪੇ ਨੂੰ, ਬਚਪਨੇ ਨੂੰ ਕੰਡੈਮ ਨਹੀਂ ਕਰ ਰਹੇ ਨੇ। ਉਹ ਜੀ ਇਹ ਜਵਾਨੀ ਬੜੀ ਭੈੜੀ ਹੁੰਦੀ ਹੈ, ਗੁਰੂ ਸਾਹਿਬ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ ਜੇ ਸ਼ੌ ਪ੍ਰੀਤ ਨਾ ਜਾਏ, ਕਿਤੇ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬਸ ਤੂੰ ਇਸ ਜਵਾਨੀ ਨੂੰ ਪ੍ਰੀਤ ਬਿਨਾਂ, ਸੱਚ ਬਿਨਾਂ ਜਾਣ ਨਾ ਦੇ। ਮੇਕ ਮੈਕਸੀਮਮ ਐਫਰਟਸ ਟੂ ਅੰਡਰਸਟੈਂਡ ਦਾ ਸਪਿਰਿਚੁਐਲਿਟੀ, ਟੂ ਹੈਵ ਦਾ ਡਿਵਾਈਨ ਨੌਲੇਜ। ਬਸ ਇਹ ਸਮਝ ਲੈ, ਇਸ ਨੂੰ ਕਿਹਾ ਕਰਨੋ ਹੁਤੋ ਸੋ ਨਾ ਕੀਓ, ਜੋ ਕਰਨਾ ਸੀ ਉਹ ਨਹੀਂ ਕੀਤਾ। ਪਰਿਓ ਲੋਭ ਕੈ ਫੰਦ, ਇੱਕ ਕ੍ਰੋਧ ਅਤੇ ਕ੍ਰੋਧ ਦੇ ਨਾਲ ਬਾਕੀ ਬਰਾਤੀ ਆ ਗਏ, ਇਹ ਬਾਕੀ ਬਰਾਤੀਆਂ ਨੂੰ ਵੀ ਹੈਂਡਲ ਕਰਨਾ ਪੈਂਦਾ, ਸਾਰੇ ਹੀ ਵੜ ਆਉਂਦੇ ਨਾ ਅੰਦਰ, ਇਕੱਲਾ ਤਾਂ ਦੂਲਾ ਕਦੇ ਆਉਂਦਾ ਹੀ ਨਹੀਂ। ਸੋ ਹੰਕਾਰ ਕੀ ਆਇਆ, ਹੁਣ ਮੋਹ ਮਮਤਾ ਵੀ ਆ ਗਈ, ਹੁਣ ਲੋਭ ਦਾ ਫੰਦ ਵੀ ਪੈ ਗਿਆ। ਤੂੰ ਇਹ ਕਰਨਾ ਸੀ ਕਿ ਮੈਨੂੰ ਲੋਭ ਟ੍ਰਾਂਸਫਾਰਮ ਕਰਨਾ ਆ ਜਾਏ, ਇਹ ਕਰਨਾ ਸੀ ਉਹ ਨਹੀਂ ਕੀਤਾ, ਤੂੰ ਹੋਰ ਹੋਰ ਲੋਭੀ ਹੋ ਗਿਆ, ਹੋਰ ਉਸ ਤੰਦੂਰੀ 'ਚ ਲੱਕੜਾਂ ਪਾਈ ਜਾ ਰਿਹਾ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਵਤ ਅੰਧ, ਹੁਣ ਕਿਉਂ ਰੋ ਰਿਹਾ ਜੇ ਤੂੰ ਦੁਖੀ ਆ, ਜੇ ਪਛਤਾ ਰਿਹਾ। ਜਿਵੇਂ ਕੁੜੀ ਪੇਕੇ ਰਹਿੰਦਿਆਂ ਠੀਕ ਤਰੀਕੇ ਦੇ ਕੰਮ ਨਹੀਂ ਸਿੱਖਦੀ, ਉਹ ਸਹੁਰੇ ਸੁਖੀ ਨਹੀਂ ਵੱਸ ਸਕਦੀ। ਸੱਸ ਉਹਨੂੰ ਕਹਿੰਦੀ ਆ ਚੰਗਾ ਖੀਰ ਬਣਾ ਕੇ ਲਿਆ, ਕਹਿੰਦੀ ਆ ਮੈਨੂੰ ਬੜੀ ਸੋਹਣੀ ਆਉਂਦੀ ਹੈ, ਪਰ ਜਦੋਂ ਖੀਰ ਬਣਾ ਕੇ ਲਿਆਈ ਲੂਣ ਪਾ ਕੇ ਲਿਆਈ, ਪਤਾ ਹੀ ਨਹੀਂ ਬਣਾਉਣਾ ਕਿਸ ਤਰ੍ਹਾਂ। ਇਸ ਤਰੀਕੇ ਦੇ ਨਾਲ ਜਿਹੜੀ ਕੁੜੀ ਪੇਕੇ ਘਰ ਠੀਕ ਨਹੀਂ ਸਿੱਖਦੀ, ਸਹੁਰੇ ਘਰ ਸੁਖੀ ਨਹੀਂ ਵੱਸ ਸਕਦੀ, ਅਸੀਂ ਸਾਰੇ ਇਸ ਆਪਣੇ ਜੀਵਨ ਦੀ ਕਿਸੇ ਵੀ ਉਮਰ 'ਚ ਹਾਂ, ਇਹ ਪੇਕਾ ਘਰ ਹੈ। ਅਤੇ ਇਸੇ ਪੇਕੇ ਘਰ 'ਚ ਅਸੀਂ ਰੱਬ ਜੀ ਦੇ ਨਾਲ ਮਿਲਣਾ, ਰੱਬ ਜੀ ਸਾਡਾ ਸ਼ੋਪਤੀ ਨੇ, ਸਹੁਰਾ ਘਰ। ਅਤੇ ਰੱਬ ਜੀ ਦੇ ਨਾਲ ਮੇਲ ਮਿਲਾਪ ਹੁਣੇ ਹੋ ਸਕਦਾ ਜੇ ਅਸੀਂ ਇੱਥੇ ਹੀ ਪੇਕੇ ਘਰ 'ਚ ਰੱਬ ਜੀ ਦੇ ਚੰਗੇ ਗੁਣਾਂ ਦੇ ਬਾਰੇ ਸਤਿਗੁਰ ਦੀ ਮੱਤ ਲੈ ਲਈਏ। ਪੇਵਕੜੇ ਸ਼ੋ ਸੇਵ ਤੂੰ, ਪੇਵਕੜੇ ਪੇਕੇ ਰਹਿ ਕੇ ਸ਼ੋ ਸੇਵ ਤੂੰ, ਸਤਿਗੁਰ ਦੀ ਮੱਤ ਲੈ, ਸੌਰਣ ਸੁੱਖ ਵਸ, ਤੂੰ ਸੁਖੀ ਰਹਿ ਸਕਦੀ ਹੈ ਅੱਜ ਹੀ ਰੱਬ ਜੀ ਦੇ ਨਾਲ ਇੱਕ ਮਿੱਕਤਾ ਪ੍ਰਾਪਤ ਕਰਕੇ, ਰੱਬ ਜੀ ਦੇ ਨਾਲ ਮੁਕਲਾਵਾ ਲੈ ਕੇ ਆਪਣਾ ਇਹ ਵਿਆਹ ਦਾ ਕਾਰਜ ਆਰੰਭ ਕਰ ਸਕਦਾ। ਤੂੰ ਆਪਣੇ ਇਸ ਦਾ ਕਾਰਜ ਸ਼ੁਰੂ ਕਰ। ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗਣ ਦੁੱਖ। ਸੋ ਪੇਕੇ ਰਹਿੰਦੀ ਹੈ ਇਹ ਆਪਣੇ ਸਾਰੇ ਜੀਵਨ ਦੇ, ਇਸ ਪੇਕੇ ਵਿੱਚ ਸਤਿਗੁਰ ਦੀ ਮੱਤ ਲੈ ਲੈ, ਗੁਰੂ ਨੂੰ ਮਿਲ ਕੇ ਚੱਜ ਅਚਾਰ ਸਿੱਖ ਲੈ ਕੇ ਕਿਵੇਂ ਬਿਹੇਵ ਕਰੀਦਾ। ਲੋਕ ਸਮਝਦੇ ਨੇ ਬਿਹੇਵ ਕਰਨਾ ਸਿਰਫ ਗੁਰਦੁਆਰੇ 'ਚ ਹੁੰਦਾ, ਮੰਦਰ ਮਸਜਿਦ 'ਚ ਹੁੰਦਾ, ਬਾਹਰ ਜਾਣ ਸਾਰ ਪੁੱਠੇ ਹੋ ਜਾਂਦੇ ਨੇ। ਤਾਂ ਹੀ ਤਾਂ ਲੋਕ ਬਿਜ਼ਨਸ ਵਿੱਚ ਹੇਰਾਫੇਰੀ ਕਰ ਲੈਂਦੇ ਨੇ, ਬਾਹਰ ਜਾਣ ਸਾਰ ਰਿਕਸ਼ੇ ਵਾਲੇ ਨਾਲ ਭਾਅ ਕਰਕੇ ਉਹਨੂੰ ਬੁਰਾ ਭੱਲਾ ਕਹਿੰਦੇ ਨੇ, ਅੰਦਰੋਂ ਗੁਰਦੁਆਰਿਓਂ ਨਿਕਲੇ ਨੇ, ਬਾਹਰ ਗੁਰਦੁਆਰੇ ਦੇ ਬਾਹਰ ਪਿੰਗਲੇ ਬੈਠੇ ਹੋਏ ਨੇ, ਉਹਨਾਂ ਨੂੰ ਦਾਨ ਕਰ ਰਹੇ ਨੇ। ਰਿਕਸ਼ੇ ਵਾਲੇ ਭਈਆ ਜਾਏਗਾ ਉਹਨੂੰ ਜਾਣਾ ਕੇ ਤੋਂ ਬਾਅਦ, ਐਲ ਬਲੋਕ ਹੈ, ਉਹਨੂੰ ਕਹਿਣਾ ਭਈਆ ਕੇ ਬਲੋਕ ਜਾਏਗਾ, ਕਹੇਗਾ ਹਾਂ, ਕਿੰਨੇ ਰੁਪਏ, 10 ਰੁਪਏ, ਔਰ ਉਹਨੂੰ ਲੈ ਗਏ ਐਲ ਬਲੋਕ ਤੱਕ ਜਾ ਕੇ ਉਹਨੂੰ, ਉਸਨੇ ਕਹਾ ਨਹੀਂ ਹਾਂ ਤੂੰ 12 ਰੁਪਏ, ਚੱਲ ਚੱਲ ਝੂਠ ਬੋਲਤਾ, ਉਹਨੇ ਕਿਹਾ ਹਾਂ ਤੁਮ ਤੋਂ ਗੁਰਦੁਆਰੇ ਮੇਂ ਸੇ ਨਿਕਲੇ ਅਤੇ ਵਾਹ ਦਾਨ ਕਰ ਰਹੇ ਥੇ, ਆਂਟੀ ਜੀ, ਮਾਤਾ ਜੀ, ਸਰਦਾਰ ਜੀ, ਸ਼ਾਹ ਜੀ, ਇਹ ਕਿਆ ਕਰ ਰਹੇ ਹੋ, ਭੁੱਲ ਗਏ। ਉਸੇ ਵੇਲੇ ਆਪਣੇ ਜੀਵਨ ਤੋਂ ਚੱਜ ਅਚਾਰ ਪਤਾ ਨਹੀਂ ਹੈ ਨਾ, ਚੱਜ ਅਚਾਰ ਹੈ ਤੇਰੀ ਹਰ ਪਲ ਗੁਰਦੁਆਰੇ ਵਿੱਚ ਅਤੇ ਗੁਰਦੁਆਰਿਓਂ ਬਾਹਰ, ਮੰਦਰ ਮਸਜਿਦ चर्च दे विच अते उस तो बार तेरी दुकान ते तेरी नौकरी ते तेरे घर विच तेरे बेडरूम विच तेरे सोरे तेरे पेके तेरे कुड़म तेरे नौकर तेरे चाकर तेरे फ्रेंड हर मनुख दे नाल तेरा जिहड़ा चज अचार है सीख लै तुद कदे ना लगन दुख की होएगा जे चज अचार नहीं सीखेगा हंकार हंकार तेनू सताएगा जे नहीं समझदा ते तू हुन रो क्यों रहा है अब क्यों रोवत अंध ओए अंधे अवरोता क्यों है जब तेरे को ठोकरे लगती हैं असी हनेरे च ठोकरा भी खाते हाँ फिर भी अंधेरे की कालख तो बाज नहीं आते अंधेरों से ठोकरे खाते हो फिर भी कहते हो ये कालख कभी ख़त्म ना हो चिरागों से जल कर कहते हो ये रात कभी ख़त्म ना हो असी ये हनेरी रात अपने दिमाग चो कदे ख़त्म करन नूं तैयार नहीं तो मैं वो लास्ट लाइन बनाई अंधेरों के और चिरागों के ख़त्म होने से पहले अपने दिमाग में सवेरा कर सुकून प्राप्त कर कहोगे ये सवेरा कभी खत्म ना हो इस सवेर एक बारी अंदर चाड़ लिए ना हमेशा अमृत वेला बनाना आ जाएगा हमेशा ना अमृत वेला सवेरा है सवेरे तो असी जागना ही अमृत वेले तो असी जागना ही है पर अमृत वेले जाके पाठ करके गुरुद्वारे जाके बाणी पढ़ के 24 आवर्स का 365 दिन का 7 days 365 ऑल सिंगल ईच पल्स ऑफ द डे एंड होल लाइफ नू सवेरा जे चढ़ा लिया ना फिर कहोगे जीवन बहुत चंगा है ये जग सच्चे की कोठड़ी है रब जी वस्ते ने प्यार आ जाएगा चज अचार सीखना आ जाएगा हुण गुरु पातशाह कहंदे ने जे नहीं सीखता तो मन माया मैं रम रहो निकसत ना है ना मीत नहीं निकल पा सकता मेरे मित्र क्योंकि तू संकारी च फसिया नानक मूरत चित्र जो छाड़त ना ए न पीत पढ़ते पर ध्यान ना सुनिया तो पता लगा तुसी दीवार उत्ते एक चित्र बनाओ जिवें वो चित्र दीवार नू नहीं छड़दा इस तरह तू माया दा जेड़ा हंकार करके बैठा है उन्हों तू छड़दा नहीं है तू दुखी है नानक अवगुण जेतड़े तेते गली जंजीर असी उहदे नाल ही ऐश करते पे हाँ जितने अवगुण ने उहदे नाल ही खुश हो ही जा रहे हैं हनेरों में ठोकरें खाकर कहते हो ये कल कभी खत्म ना हो इनू ही समझी जा रहे हो नर चाहत कछ और है की और है पई बंदा चाहता कुछ है हो कुछ जाता है मैं तो सोचा सी जो मैं इन्ने कमावगा ये हो जाएगा पता लगता मुसीबत होर वध गई इट्स जस्ट लाइक होराइजन जिस तरह धरती तो आसमान नहीं ना मिलते ना इस तरह मनुख सोचता मैं ए करांगा तो इंज हो जाएगा वो धरती तो आसमान नहीं मिलते ने मनुख सोचता शायद उत्थे वो दूर मिल रहे हैं अच्छा जे मैं इंज करांगा इंज हो जाएगा नर चाहत का छोर और है कि और है भाई सोचता मैं जो चार्टर्ड अकाउंटेंट बन जाऊँगा तो शायद कुछ हो जाएगा सोचने जो मैं डॉक्टर बन जाऊँगा जो मैं इंजीनियर बन जाऊँगा नहीं जो मैं इन्ने लख कमा लगाऊंगा नहीं जो मेरा विआह हो जाएगा नहीं जो साडे घर पुत्र हो जाएगा ना फिर सुखी हो जाएगा नहीं जो मकान बन जाएगा ना तो सुखी हो जाएगा हूँ तो साडा बड़ी प्रॉब्लम हो रही है बसा धक्के खा जो कार आ जाएगी तो सुखी होंगे नर चाहत कुछ और है कि और है भाई की होया कार आ गई मकान आ गया करियर बन गया सोना मिल गया पैसा हो गया विआह हो गया पर सुख नहीं मिलया नर चाहत कुछ और है कि और है भाई एक खेड समझ आ जाए तो इस तो असी छुट सकते हैं नर चाहत कुछ और है कि और है भाई चितवत रहो ठगौर नानक फांसी गल परी ठगौर दा मैं ना समझ के असी बाकी लड़ी कल शुरू करांगे भावें असी 41 तक अज गायन करके विचार करने सी पर जदों मैं विचार करदा कोई मैं कोई इस तरह सोच के तो आया नहीं हाँ स्पॉन्टेनियस तुहाडे नाल सांझ करदा दर्द नाल प्यार नाल सो ठगौर दा मैं ना समझ आया ठगी करन वाला चित ठगी करन वाले ख्याल ठगी करन वाला मन तू ठगौरी करदा रहना चितवत ऑलवेज थिंकिंग ऑलवेज प्लैनिंग ऑलवेज इंडल्ज्ड ऑलवेज खचत ऑलवेज इनवॉल्व्ड किदे च ठगौरी च चितवत रहो ठगौर नानक फांसी गल पर यह फांसी है इनू समझ लै इस फांसी नू हौमे नू विकारां दी और अवगुणा दी असी कंटिन्यू कल करांगे कल असी समझांगे साडे गले हमारे जेवरी की है ते इस नू असी कटना किस तरह है श्लोक नू नाल नाल लैके इस तरह रीकैप करके चलांगे सानू सारी लड़ी दा मजमून समझ आ जाएगा जीवन उच्चियां करन दा चांस बन जाएगा पुल्ला चुक्का दी खिमा वाहिगुरु जी का खालसा वाहिगुरु जी की फतेह।